ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਏ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਏ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰੇ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲੇਹ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ਾ ਪਰ ਰਾਖ ਲੇਹ ਇਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ਾ ਪਰ ਰਾਖ ਲੇਹ ਇਹ ਬਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਮੁੱਚੀ ਕਾਇਨਾਤ ਦੇ ਤਪਦੇ ਹਿਰਦਿਆਂ ਨੂੰ ਠਾਰਨ ਲਈ ਗੁਰੂ ਨਾਨਕ ਦਾ ਪੰਜਵਾਂ ਜਾਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਦਾ ਅੰਮ੍ਰਿਤ ਸਰੀਖਾ ਬਚਨ ਜੋ ਮੁੱਖ ਵਾਕ ਦੇ ਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਇਸ ਦੀ ਵਿਚਾਰ ਸਰਵਣ ਕਰਨ ਲਈ ਆਪਾਂ ਦੂਰੋਂ ਨੇੜੇ ਚੱਲ ਕੇ ਰੁਝੇਵਿਆਂ 'ਚ ਸਮਾਂ ਕੱਢ ਕੇ ਹਾਜ਼ਰ ਹੋਏ ਹੋ। ਉੱਥੇ ਦੇਸ਼ ਵਿਦੇਸ਼ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ। ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਪ੍ਰਗਟ ਗੁਰਾਂ ਕੀ ਦੇ ਗਰੀਬ ਨਵਾਜ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਨਿੱਘੀ ਗੋਦ ਜਿੱਥੇ ਅੱਜ ਆਪਾਂ ਬੈਠ ਕੇ ਮੁੱਖ ਵਾਕ ਦੀ ਕਥਾ ਸੁਣਨੀ ਹੈ ਉੱਥੇ ਸੋਢੀਆਂ ਦੇ ਕੁਲ ਦੇ ਸ਼੍ਰੋਮਣੀ ਸੋਢੀਆਂ ਦੇ ਕੁਲ ਦੇ ਧੁਰਾ ਸਰੂਪ ਗੁਰੂ ਨਾਨਕ ਦਾ ਚੌਥਾ ਜਾਮਾ ਧੰਨ ਗੁਰੂ ਰਾਮਦਾਸ ਜੀ ਗਰੀਬਨ ਵਾਸ ਸਤਿਗੁਰੂ ਮਿਹਰਬਾਨ ਸਤਿਗੁਰੂ ਖਾਲੀਆਂ ਦੀ ਝੋਲੀ ਭਰਨ ਵਾਲੇ ਸਤਿਗੁਰੂ ਸੱਚਖੰਡ ਸ੍ਰੀ ਹਰਿਮੰਦਰ ਦੇ ਮਾਲਕ ਸਤਿਗੁਰੂ, ਅੰਮ੍ਰਿਤ ਸਰੋਵਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸਤਿਗੁਰੂ ਬਖਸ਼ੀ ਬੁੱਧ ਅਨੁਸਾਰ ਆਪਾਂ ਸੀਮਤ ਜੀ ਇਤਿਹਾਸ ਦੇ ਵਿੱਚ ਵੀ ਝਾਤ ਮਾਰਨੀ ਹੈ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਗੁਰਤਾ ਗੱਦੀ ਗੁਰਪੁਰਬ ਦੀ ਬੇਅੰਤ ਬੇਅੰਤ ਵਧਾਈ ਹੋਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਇਤਿਹਾਸ ਕਹਿੰਦਾ ਤਕਰੀਬਨ 28 ਵਰਸ ਸੇਵਾ ਕਰਦੇ ਰਹੇ ਹੈ। ਬੇਅੰਤ ਘਾਲਣਾ ਹੱਥੀ ਸੇਵਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਕੀਤੀ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰਦੇ ਉੱਥੇ ਸੰਗਤਾਂ ਦੀ ਵੀ ਸੇਵਾ ਕਰਦੇ, ਲੰਗਰਾਂ 'ਚ ਭਾਂਡੇ ਮਾਂਜਣੇ, ਸੰਗਤ ਦੇ ਵਿੱਚ ਵਿਛਾਈ ਕਰਨੀ, ਇਸੇ ਤਰ੍ਹਾਂ ਬੌਲੀ ਸਾਹਿਬ ਦੀ ਸੇਵਾ ਦੇ ਸਮੇਂ ਸਿੱਖ ਇਤਿਹਾਸ ਕਹਿੰਦਾ ਵੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲਾਂ ਸੇਵਾ 'ਚ ਹਾਜ਼ਰ ਹੁੰਦੇ, ਟੋਕਰੀਆਂ ਕਈਆਂ ਆਪ ਸਾਰੀਆਂ ਲਿਆ ਕੇ ਰੱਖਦੇ, ਸਾਰੀ ਸੰਗਤ ਦੀ ਸੇਵਾ ਕਰਦੇ, ਜਲ ਪਾਣੀ ਆਦਿਕ ਦੀ ਨਾਲ ਸੇਵਾ ਨਿਭਾਉਂਦੇ। ਸਾਰੀ ਸੰਗਤ ਦੇ ਜਾਣ ਤੋਂ ਬਾਅਦ ਸਾਮਾਂ ਨੂੰ ਆਪ ਟੋਕਰੀਆਂ ਆਪ ਕਈਆਂ ਦੀ ਸਫਾਈ ਕਰਕੇ ਰੱਖ ਕੇ ਸਭ ਤੋਂ ਬਾਅਦ ਵਿੱਚ ਬੌਲੀ ਸਾਹਿਬ ਦੇ ਕੋਲੋਂ ਜਾਣਾ ਤੇ ਗੁਰੂ ਅਮਰਦਾਸ ਜੀ ਦੀ ਸੇਵਾ 'ਚ ਫੇਰ ਹਾਜ਼ਰ ਹੋ ਜਾਣਾ। ਸਤਿਗੁਰੂ ਜੀ ਦੀ ਸੇਵਾ ਭਾਵਨਾ ਦੀ ਸੇਵਾ ਹੈ। ਜਦੋਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਹੈ, ਪੁਰਖਾ ਤੇਰੀ ਸੇਵਾ ਮੈਨੂੰ ਪਾਉਂਦੀ ਹੈ, ਕਿਉਂਕਿ ਤੂੰ ਸੇਵਾ ਕਰਕੇ ਕਦੇ ਜਣਾਉਂਦਾ ਨਹੀਂ ਹੈ। ਤੂੰ ਕਦੇ ਨਹੀਂ ਕਹਿੰਦਾ ਵੀ ਮੈਂ ਤੁਹਾਡੀ ਸੇਵਾ ਕੀਤੀ, ਮੈਂ ਸੇਵਾ ਕਰਦਾ, ਜਾਂ ਮੈਨੂੰ ਇੰਨੇ ਸਾਲ ਹੋ ਗਏ ਤੁਹਾਡੀ ਸੇਵਾ ਕਰਦਿਆਂ, ਮੈਂ ਤੁਹਾਡੇ ਘਰ ਦਾ ਜਮਾਈ ਹਾਂ। ਜੇ ਸ਼ਰੀਕਾਂ ਨੇ ਬੋਲੀਆਂ ਵੀ ਮਾਰੀਆਂ ਵੀ ਤੂੰ ਸਾਡੀ ਕੁੱਲ ਨੂੰ ਲਾਜ ਲਾ ਰਹੇ ਹੈ, ਆਪਣੇ ਸਹੁਰਿਆਂ ਦੇ ਘਰ ਆ ਕੇ ਟੋਕਰੀਆਂ ਢੋਣਾ ਹੈ, ਤਾਂ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਜਿੱਥੇ ਮੀਣਾ ਮਾਰਿਆ ਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਹਾ ਇਹ ਟੋਕਰੀ ਨਹੀਂ, ਇਹ ਦੀਨ ਦੁਨੀ ਦਾ ਛਤਰ ਹੈ, ਇਹ ਕਾਰ ਨਹੀਂ ਹੈ, ਗਾਰ ਨਹੀਂ ਹੈ, ਇਹ ਤਾਂ ਚੰਦਨ ਦੀਆਂ ਖੁਸ਼ਬੂਆਂ ਨੇ, ਚੰਦਨ ਦੀਆਂ ਛਿੱਟਾਂ ਨੇ ਇਹਨਾਂ ਦੇ ਸਰੀਰ ਤੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਸੇਵਾ ਕਰਦੇ ਇੰਨਾ ਸਮਾਂ ਬਤੀਤ ਹੋਇਆ, ਇੱਕ ਦਿਨ ਮਾਤਾ ਜੀ ਦੀ ਬੇਨਤੀ ਕਰਨ ਤੇ ਸਪੁੱਤਰੀ ਦੇ ਰਿਸ਼ਤੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਭ ਤੋਂ ਯੋਗਵਾਰ ਇਹ ਗੁਰੂ ਰਾਮਦਾਸ ਜੀ ਨੇ, ਕਿਉਂਕਿ ਸਤਿਗੁਰੂ ਜੀ ਦਾ ਨਾਮ ਰਾਮਦਾਸ ਸੀ। ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸਿਆਣੇ ਵਿਦਵਾਨ ਕਹਿੰਦੇ ਆ ਵੀ ਭਾਈ ਕਾਹਨ ਸਿੰਘ ਨਾਭਾ ਤੋਂ ਪਹਿਲਾਂ ਜੇਠਾ ਨਾਮ ਕਿਸੇ ਨੇ ਸਤਿਗੁਰੂ ਦਾ ਨਹੀਂ ਲਿਆ। ਸਭ ਤੋਂ ਪਹਿਲੀ ਵਾਰ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਜੇਠਾ ਨਾਮ। ਇਸ ਲਈ ਭਾਵਨਾ ਵਾਲੇ ਜਿਹੜੇ ਸਿੱਖ ਨੇ ਉਹ ਮਹਾਰਾਜ ਨੂੰ ਜੇਠਾ ਨਹੀਂ ਕਹਿੰਦੇ, ਉਹ ਗੁਰੂ ਰਾਮਦਾਸ ਜੀ ਹੀ ਕਹਿੰਦੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪੁਰਖਾ ਕਿਹਾ ਕਰਦੇ। ਮਾਤਾ ਜੀ ਦੀ ਬੇਨਤੀ ਕਰਨ ਤੇ ਮਹਾਰਾਜ ਕਹਿਣ ਲੱਗੇ ਇਹਦੇ ਐਸਾ ਵਾਰ ਨਾ ਦੁਨੀਆਂ ਤੇ ਹੋਇਆ ਤੇ ਨਾ ਹੋਣਾ ਹੈ। ਮਾਤਾ ਜੀ ਕਹਿਣ ਲੱਗੇ ਅਕਸਰ ਮਾਤਾ ਪਿਤਾ ਧੀ ਦਾ ਰਿਸ਼ਤਾ ਕਰਨ ਲੱਗਿਆਂ ਵੇਖਦੇ ਆ ਘਰ ਕਿਹੋ ਜਾਏ, ਕੁਲ ਕਿਹੋ ਜੀ ਹੈ, ਰੁਜ਼ਗਾਰ ਦਾ ਸਾਧਨ ਕਿਹੋ ਜਾਏ, ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਇਹਦੇ ਘਰ ਵਰਗਾ ਨਾ ਕੋਈ ਘਰ ਦੁਨੀਆਂ ਤੇ ਹੈ ਤੇ ਨਾ ਕਿਤੇ ਹੋਣਾ। ਜਿਹਨੂੰ ਬਾਣੀ ਨੇ ਕਹਿ ਦਿੱਤਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਕਿਉਂ ਨਹੀਂ ਹੈ, ਕਿਉਂਕਿ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹੇ ਆ। ਆਪ ਅਕਾਲ ਪੁਰਖ ਵਾਹਿਗੁਰੂ ਨੇ ਆ ਕੇ ਸੇਵਾ ਕੀਤੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣ ਆਇਆ ਆਰਾਮ। ਕਿਸੇ ਦਾ ਘਰ ਕੋਈ ਮਿਸਤਰੀ ਬਣਾਉਂਦਾ ਹੈ, ਕਿਸੇ ਦਾ ਘਰ ਕੋਈ ਇੰਜੀਨੀਅਰ ਬਣਾਉਂਦਾ ਹੈ, पर गुरु रामदास दा घर आप अकाल पुरख वाहिगुरु ने आके सेवा कीती। गुरसंगत जी महाराज कहन लगे तुसी रिजक दी गल करदे हो, इन्हां दे घर दे विच रिजक जिन्हां नूं किते नहीं मिलेगा उन्हों भी रहिंदी दुनिया तक इत्थे दिन रात 24 घंटे अठे पैर उन्हों भोजन मिलिया करेगा। इन्हां दे रिजक दा फिक्र छड्डो जिन्हां नूं किते रिजक नहीं, हजारां मनुख दे दर ते आके रिजक लिया करनगे। गुरसंगत जी कुल वेखी जांदी है, महाराज कहन लगे इह जैसी कुल दुनिया ते ना है ते ना ही होनी है। अपनी सपुत्री दा रिश्ता कीता, बीबी भानी जी दा रिश्ता गुरु रामदास जी नाल कीता, जिथे अकबर बादशाह दा जिक्र आउंदा वी ईर खालू पुरखां दे कहण ते गुरु अमरदास जी नूं बुलाया, उत्थे महाराज ने आप ना जाण दा फैसला करके अपने सेवक श्री गुरु रामदास जी नूं घल्लिया। वो इतिहास जे असीं पढ़दे हां भावना दी श्रद्धा दी हद है महाराज दी, क्योंकि सतगुरु ने कहा सी पुरखा जदों तुसीं मूल मंत्र पढ़ोगे बादशाह दी कचहरी च असीं तुहाडे नाल खड़े तुहानूं लिखाई देवांगे, तुहाडी रसना ते गुरु नानक वसेगा। जदों वापस आउंदे है बादशाह दी कचहरी नूं जित के तां लाहौर शहर दे विच एक फलां दी दुकान ते कुरता अंब वेखदे है, मन च भावना जागी भी ये तां मेरे सतगुरु नूं भेट करन योग है। पर कोल इको ही दमड़ा, उस एक दमड़े का वह अंब खरीद लिया। अगे वेखिया लाहौर दे विच वस्त्रां दी दुकान ते बड़ा सोहना वस्त्र, मन च भावना आई मे ये तां मेरे सतगुरु दे पहनण योग वस्त्र है। पर कोल माया नहीं सी, मन च भावना बना ली कैसी अवस्था होगी सतगुरु की, उत्थे भावना बना के वस्त्र भावना नाल ही फुरने नाल खरीद लिया, फुरने नाल ही वस्त्र तैयार कर लिया ते श्री गुरु अमरदास साहिब जी महाराज नूं इउं पहना रहे ने जिवें चोला पहनाई दा है। सिख इतिहास कहिंदा उस ही समय इधर गुरु अमरदास साहिब जी महाराज गोइंदवाल साहिब संगत सजे हुए है, सजे दीवान विच महाराज उपर नूं बाहां करके इउं संगत दे विच किरिया कर रहे है जिवें चोला पा रहे होण। संगत हैरान है भी सतगुरु बैठे है, कोई चोला नहीं पा रहे पर लगदा इउं है भी चोले दीआं बाहां दे विच बाहां फसा रहे है। उधर गर्मी दे नाल अमृतसर तक वाहिगुरु गोइंदवाल साहिब पहुंचदे आ, पहुंचदे आ हथ की गर्मी के नाल कहिंदे अंब फिसलन लगे, रसा निकल लगे है। उत्थे अरदास करके सतगुरु का ध्यान करके महाराज तुहाडे तक हुण पहुंचना नहीं, इत्थों ही तुसीं शकलो सेवक दे रूप दे विच प्रगट हो के। महाराज ने अरदास करके आप सके है। इधर सिख इतिहास कहिंदा सतगुरु संगत च बैठे इउं किरिया कर रहे है गुरु अमरदास जी महाराज जिवें मानो कहिंदे अंब झूप रहे होण पर हथ विच नहीं दिखाई दे रहा। कैसी भावना, जदों गुरु रामदास जी पहुंचदे आ शरण विच तां गुरु अमरदास जी महाराज अपने गुरवई सिख नूं अजूरीए सिख भाई बल्लू नूं कहिंदे, भाई बल्लू जिहड़ी गिड़क तैनूं फड़ाई सी सांभ के रखण लई विखा, जदों लिया के विखाई गुरु रामदास जी महाराज नूं कहण लगे पुरखा वेख जिहड़ा अंब तां भेट कीता सी असीं चूप लिया सी आ उहदी गिड़क है। देखो कैसी भावना, भावना नूं ही फल लगदा है। शास्त्रां दे वचन ने भावों ही बिद ते देवा, वह अकाल पुरख वाहिगुरु भावना नाल ही प्रगट हुंदा है। भावना नाल तां धन्ने ने पत्थरां चों पा लिया, वह कोई पत्थर चों नहीं वह भावना चों प्रगट होया, वह भावना नूं फल लगे आ। भावना नाल ही धन गुरु रामदास साहिब जी ने गुरु अमरदास जी नूं ऐसा प्रसन्न किया। जदों समा आया थड़े मंगाउण दी परख दा जिक्र आउंदा है, बाबा मोहन जी सतगुरां दे वड्डे साहिबजादे बरकत उपराम अवस्था विच भजन सिमरन च लीन रहिंदे सी। छोटे साहिबजादे बाबा मोहरी जी, बीबी दानी जी, उन्हां दे पति भाई रामा जी, धन बीबी माता भानी जी, ਤੇ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਗੁਰੂ ਘਰ ਦੀਆਂ ਸਾਰੀਆਂ ਸੇਵਾਵਾਂ ਨਿਭਾਉਂਦੇ। ਗੁਰਸੰਗਤ ਜੀ ਸਤਿਗੁਰਾਂ ਨੇ ਭਾਈ ਮੋਹਰੇ ਜੀ ਨੂੰ, ਭਾਈ ਰਾਮਾ ਜੀ ਨੂੰ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਤਿੰਨਾਂ ਨੂੰ ਹੁਕਮ ਕੀਤਾ ਵੀ ਥੜੇ ਬਣਾਓ। ਜਿਹਦਾ ਥੜਾ ਪਸੰਦ ਆਇਆ ਬੌਲੀ ਸਾਹਿਬ ਦੇ ਕੋਲ, ਅਸੀਂ ਉਹ ਥੜੇ ਤੇ ਬੈਠ ਕੇ ਸਾਮਾਂ ਨੂੰ ਸੰਗਤ ਨੂੰ ਉਪਦੇਸ਼ ਦਿਆ ਕਰਾਂਗੇ। ਭਾਈ ਮੋਹਰੀ ਜੀ ਦੇ ਮਨ ਚ ਖਿਆਲ ਆਇਆ, ਮਨਾ ਇੱਕ ਥੜੇ ਤੇ ਬੈਠਣਾ, ਤਿੰਨ ਜਾਣਿਆਂ ਨੇ ਮਨਾ ਕੇ ਕੀ ਕਰਨਾ। ਥੜਾ ਬਣਾਉਣ ਦਾ ਖਿਆਲ ਹੀ ਛੱਡ ਦਿੱਤਾ, ਸੇਵਾ ਚ ਬਾਹਰ ਹੋ ਗਏ, ਸੇਵਾ ਚ ਸਾਹਮਣੇ ਨਹੀਂ ਹੋਏ, ਕਿਉਂਕਿ ਆਪਣੀ ਮੱਤ ਵਰਤੀ, ਗੁਰੂ ਦੀ ਮੱਤ ਨਹੀਂ ਵਰਤੀ, ਗੁਰੂ ਦਾ ਹੁਕਮ ਨਹੀਂ ਮੰਨਿਆ। ਜਿਸ ਵੇਲੇ ਭਾਈ ਰਾਮਾ ਜੀ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਥੜੇ ਬਣਾਉਣ ਲੱਗੇ ਆ, ਹੁਣ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਰਦਾ ਅਥਾਹ ਹੈ, ਭਾਈ ਰਾਮਾ ਜੀ ਆਪਣੀ ਅਕਲ ਨਾਲ ਬਣਾ ਰਹੇ ਹੈ, ਪਰ ਦੋਵਾਂ ਦੇ ਥੜੇ ਸਾਮਾਂ ਨੂੰ ਮਹਾਰਾਜ ਨੇ ਵੇਖ ਕੇ ਕਿਹਾ, ਜਿਵੇਂ ਅਸੀਂ ਹੁਕਮ ਕੀਤਾ ਸੀ ਪੁਰਖਾ ਤੁਸੀਂ ਉਵੇਂ ਨਹੀਂ ਬਣਾਏ। ਦੋਵਾਂ ਨੂੰ ਹੁਕਮ ਕੀਤਾ ਥੜੇ ਢਾ ਦਿਓ। ਸਿੱਖ ਇਤਿਹਾਸ ਕਹਿੰਦਾ ਤੀਜੇ ਦਿਨ ਤੱਕ ਭਾਈ ਰਾਮਾ ਜੀ ਥੜੇ ਬਣਾਉਂਦੇ ਰਹੇ, ਮਹਾਰਾਜ ਢਵਾਉਂਦੇ ਰਹੇ। ਸਿੱਖ ਇਤਿਹਾਸ ਕਹਿੰਦਾ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ 7 ਦਿਨ 7 ਵਾਰ ਥੜਾ ਬਣਾਇਆ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਥੜਾ ਵੇਖ ਕੇ ਸਾਮਾਂ ਨੂੰ ਕਹਿ ਦਿੰਦੇ ਸੀ, ਪੁਰਖਾ ਜਿਵੇਂ ਤੈਨੂੰ ਕਿਹਾ ਸੀ ਤਾਂ ਉਵੇਂ ਥੜਾ ਨਹੀਂ ਬਣਾਇਆ, ਸਾਡੇ ਮਨ ਨੂੰ ਨਹੀਂ ਪਾਇਆ, ਇਹ ਢਾ ਦੇ। ਉਸੇ ਵੇਲੇ ਹੱਥ ਜੋੜ ਕੇ ਕਹਿ ਦਿੰਦੇ, ਸਤਿਗੁਰੂ ਮੇਰੀ ਮੱਤ ਥੋੜੀ ਹੈ, ਤੁਸੀਂ ਪੂਰਨ ਹੋ। ਪਰ ਭਾਈ ਰਾਮਾ ਜੀ ਨੇ ਕਿਹਾ, ਮਹਾਰਾਜ ਤੁਸੀਂ ਬਿਰਧ ਹੋ ਗਏ ਹੋ, ਤੁਹਾਡੀ ਮੱਤ ਥੋੜੀ ਹੈ, ਤੁਸੀਂ ਭੁੱਲ ਜਾਂਦੇ ਹੋ, ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਥੜਾ ਤਾਂ ਮੈਂ ਉਵੇਂ ਬਣਾਇਆ ਜਿਵੇਂ ਤੁਸੀਂ ਕਿਹਾ, ਪਰ ਤੁਹਾਡੇ ਯਾਦ ਨਹੀਂ ਰਹਿੰਦਾ। ਪਰ ਗੁਰੂ ਰਾਮਦਾਸ ਜੀ ਕਹਿੰਦੇ, ਮਹਾਰਾਜ ਮੇਰੀ ਮੱਤ ਥੋੜੀ ਹੈ, ਤੁਸੀਂ ਪੂਰਨ ਹੋ, ਤੁਸੀਂ ਅਕਾਲ ਹੋ, ਤੁਸੀਂ ਅਭੁੱਲ ਹੋ, ਜਿਵੇਂ ਤੁਸੀਂ ਕਿਹਾ ਮੈਂ ਭੁੱਲ ਜਾਂਦਾ। ਮਹਾਰਾਜ ਜੇ ਸੇਵਾ ਬਖਸ਼ੀ ਹੈ ਤਾਂ ਸੇਵਾ ਕਰਨ ਦੇ ਯੋਗ ਵੀ ਬਣਾ ਲਓ, ਮਹਾਰਾਜ ਉਹੋ ਜਿਹੀ ਮੱਤ ਵੀ ਦੇ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਅਖੀਰ ਥੜਾ ਪਸੰਦ ਆਇਆ। ਇੱਕ ਦਿਨ ਕਹਿੰਦੇ ਮਹਾਰਾਜ ਚੁਬਾਰੇ ਵਿੱਚ ਅਚਾਨਕ ਥੱਲੇ ਉਤਰੇ ਹੈ, ਬਾਬਾ ਮੋਹਰੀ ਜੀ ਦੀ ਘਰਵਾਲੀ ਗੁਰੂ ਰਾਮਦਾਸ ਜੀ ਦੇ ਘਰੋਂ ਮਹਿਲ ਸਾਡੇ ਜਗਤ ਮਾਤਾ ਮਾਤਾ ਭਾਨੀ ਜੀ ਬੈਠੇ ਆ ਨਾਲ, ਦੋਵੇਂ ਕੋਈ ਕਾਰਜ ਘਰ ਦਾ ਕਰ ਰਹੇ ਹੈ। ਮਹਾਰਾਜ ਚੁਬਾਰੇ 'ਚ ਉਤਰ ਕੇ ਕਹਿਣ ਲੱਗੇ, ਭਾਨੀਏ ਧੀਏ, ਜੇ ਰਾਮਦਾਸ ਜੀ ਪ੍ਰਲੋਕ ਸਧਾਰ ਜਾਣ ਤਾਂ ਕੀ ਕਰੇ। ਮਾਤਾ ਭਾਨੀ ਜੀ ਨੇ ਉਸੇ ਵੇਲੇ ਨੱਥ ਉਤਾਰ ਕੇ, ਸੁਹਾਗ ਦੀ ਨਿਸ਼ਾਨੀ ਉਤਾਰ ਕੇ ਰੱਖ ਦਿੱਤੀ ਚਰਨਾਂ ਦੀ ਸ਼ਰਨ ਵਿੱਚ, ਹੱਥ ਜੋੜ ਲਏ। ਮਹਾਰਾਜ ਕਹਿਣ ਲੱਗੇ, ਧੀਏ ਪਹਿਣ ਲਾ। ਮਾਤਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਉਤਾਰੀਏ ਹੁਕਮ ਨਾਲ, ਤੁਸੀਂ ਪਹਿਨਾਓ। ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਭਾਨੀਏ ਜਾਂ ਪਹਿਣ ਲਾ, ਸਾਈ ਸ਼ਰਮ ਰੱਖੇਗਾ। ਸਿੱਖ ਇਤਿਹਾਸ ਕਹਿੰਦਾ ਮਹਾਰਾਜ ਨੇ ਪ੍ਰਸੰਨ ਹੋ ਕੇ ਉਸ ਵੇਲੇ ਆਪਣੀ ਰਹਿੰਦੀ ਉਮਰ 6 ਸਾਲ 11 ਮਹੀਨੇ 18 ਦਿਨ ਆਪਣੀ ਬਾਕੀ ਰਹਿੰਦੀ ਉਮਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਦੇ ਕੇ ਗੁਰਤਾ ਗੱਦੀ ਤੇ ਸੁਭਾਇਮਾਨ ਕਰਕੇ ਆਪਣੇ ਥਾਂ ਗੁਰੂ ਨਾਨਕ ਦਾ 4ਵਾਂ ਜਾਮਾ ਪਹਿਨਾ ਕੇ, ਗੁਰੂ ਨਾਨਕ ਦਾ ਰੂਪ ਬਣਾ ਕੇ, 5 ਪੈਸੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਤੇ ਸਾਰੀ ਸੰਗਤ ਨੂੰ ਹੁਕਮ ਕੀਤਾ, ਸਤਿਗੁਰੂ ਨੂੰ ਮੇਰੇ ਵਾਂਗੂ ਮੰਨਣਾ, ਮੇਰੇ ਵਾਂਗੂ ਪੂਜਣਾ। ਆਪ ਸੱਚਖੰਡ ਸੁਧਾਰ ਗਏ। ਇਹ ਦੁਨੀਆਂ ਦੀ ਵਿਲੱਖਣ ਘਟਨਾ, ਜਿੱਥੇ ਆਪਣੇ ਥਾਂ ਗੁਰੂ ਬਣਾਇਆ, ਉੱਥੇ ਵੇਖਿਆ ਵੀ ਜਿਹਨੂੰ ਗੁਰੂ ਬਣਾਉਣਾ ਹੈ ਆਪਣੇ ਥਾਂ ਗੱਦੀ ਦੇਣੀ ਹੈ, ਉਹਦੀ ਉਮਰ ਪੂਰੀ ਹੋ ਰਹੀ ਹੈ। ਅੱਜ ਦੇ ਦਿਨ ਉਹਨੇ ਸਰੀਰ ਛੱਡ ਜਾਣਾ ਹੈ। ਦੁਨੀਆਂ ਦੀ ਵਿਲੱਖਣ ਘਟਨਾ, ਜਿੱਥੇ ਗੁਰਤਾ ਗੱਦੀ ਦਿੱਤੀ, ਗੱਦੀ ਦਿੱਤੀ, ਉੱਥੇ ਆਪਣੀ ਉਮਰ ਵੀ ਦਿੱਤੀ, 6 ਸਾਲ 11 ਮਹੀਨੇ ਤੇ 18 ਦਿਨ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਕੀਤੀ ਹੈ ਸੰਸਾਰ ਦੇ ਵਿੱਚ। ਜੋ ਉਮਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦਿੱਤੀ, ਉਹ ਬਰਕਤਾਂ ਦੇ ਦਾਤੇ, ਕਰਾਮਾਤ ਦੇ ਦਾਤੇ, ਜਿਹਨੂੰ ਬਾਣੀ ਨੇ ਕਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੇ ਹੋਏ ਕਰਾਮਾਤ, आप सिरजणहारा धारिया ऐसे धन सोढ़ी पातशाह साहिब श्री गुरु रामदास साहब जी महाराज का जिथे भी दुनिया च कोने कोने च गुरु नानक नाम लेवा सिख बैठा है। अज गुरु रामदास जी का गुरता गद्दी पर्व मना के अपनी सरदा सतगुरु नूं भेट कर रहे हैं। समुचियां संगतां ने एक बार फिर गुरसंगत जी लख लख बधाई हो गई। सतगुरु जी ने अज अमृत वेले त्रुट के जो पावन हुक्म सानू बख्शे है, गुरसंगत जी ये पावन हुक्म टोडी रागड़ी दे विच धन गुरु अर्जन साहब जी महाराज ने बख्शे है। जदों असीं सिख इतिहास नूं पढ़दे हां, हुक्म कित्थों शुरू हुंदा है, हुक्मनामा लैण दी प्रथा कित्थों चलदी है, जिस वेले धन गुरु रामदास साहब जी महाराज तों बाद गुरु अर्जन साहब जी ने पोथियां सारियां इकत्रित करके श्री गुरु ग्रंथ साहब जी महाराज जी दे आदि बीड़ दी संपादना कीती है, रामसर साहब दी पावन धरती तों उह पावन सरूप लैके महाराज सचखंड श्री हरिमंदर साहब आए है। पहला प्रकाश होया, महाराज ने हुक्म किया सी, बुढ़ा साहिब खोलो ग्रंथ लिहो आवाज सुना सब पंथ। उदो हुक्मनामे नूं महाराज ने आवाज कहा सी, बुढ़ा साहिब खोलो ग्रंथ लिहो आवाज सुना सब पंथ। हुक्मनामे नूं आवाज शब्द वरत्या ते पंथ दे विच बड़ा समा आवाज फिर आवाजा, पंथ आवाज तो बाद आवाजा शब्द वरतदा रहा। फिर जो असीं मिसला का इतिहास पढ़ते हाँ, प्राचीन पंथ प्रकाश दे विच भाई रतन सिंह जी पंगू लिखते हैं, क्योंकि पंथ प्रकाश दो ने, कई नहीं पता होंगा। एक तो पंथ प्रकाश ज्ञानी ज्ञान सिंह जी ने, जिन्होंने तवारी गुरु खालसा वार्तक इतिहास लिखे है, हर सिख नूं पढ़ना चाहिए, हर सिख के घर में होना चाहिए। तवारी गुरु खालसा दसां पातशाहियों का इतिहास खालसे का इतिहास लिखे है, नाल उन्होंने पंथ प्रकाश भी लिखे है, जिस पंथ प्रकाश की आरंभता च लिखते हैं भी मैं बरनाले की धरती से बाबा गांधा सिंह अस्थान से मैं विद्यार्थी रह के विद्या पढ़ी, वो ज्ञानी ज्ञान सिंह जी ने पंथ प्रकाशित लिखे है। दूसरा जिहड़े भाई सुखा सिंह ते महताब सिंह जिन्होंने मस्से का सिर वढ़िया सी, मस्से रंगले का, वह भाई महताब सिंह मीरा कोटिए दे पोते ने प्राचीन पंथ प्रकाश लिखे है। वह प्राचीन पंथ प्रकाश नूं जदों पढ़दे हां तां मिसलां दे इतिहास विच जिक्र करदे है, उत्थे हुक्मनामे नूं गुरसंगत जी आवाजा शब्द ते वाक शब्द दे नाल संबोधित कीता, वाक कहा गया। फिर प्रचलित होया मुख वाक, समय नाल हुक्मनामा शब्द प्रचलित होया। अज जिहड़ा महाराज ने हुक्मनामा बख्शिया सानू, मुख वाक बख्शिया, आवाज कह लो, आवाजा कह लो, आवाज कह लो, यह इतिहासक हुक्मनामा है। जिस वेले तखत श्री दमदमा साहब दी गुरु कंसी दी पावन धरती ते दशमेश पिता साहिब श्री गुरु गोबिंद सिंह साहब जी महाराज ने गुरसंगत जी श्री गुरु ग्रंथ साहब जी की संपूर्णता की है, संपूर्णता तो बाद गुरु तेग बहादुर साहब जी की पावन बाणी विच अंकित करन तो बाद श्री गुरु ग्रंथ साहब का जो पहला प्रकाश होया तो हुक्मनामा यह होया सी, टोडी महला पंजवा सतगुर आयो शरण तुहारी मिला सुख नाम हर सोभा चिंता लाहे हमारी। ये पावन हुक्मनामा तखत श्री दमदमा साहब की धरती से कलंगिया वाले पातशाह के समय आया, यह हुक्मनामा अज महाराज ने त्रुट के बख्शे है। आओ करो कृपा सारी संगत, एक बार हुक्मनामे के विचार तो पहला वह अकाल पुरख वाहिगुरु वालों बख्शिया गुरमंत्र, गुरु नानक वालों धरों दरगाह तो लिया गुरमंत्र रसना तो लिया के चित नूं कागर करिए। सारी संगत करो कृपा, उचारण करो जी सतनाम श्री वाहेगुरु साहेब जी, फिर उचारण करो जी सतनाम श्री वाहे गुरु साहेब जी, सतनाम श्री वाहे गुरु।
ਮਹੱਲਾ ਪੰਜਵਾਂ ਸਤਿਗੁਰ ਆਏ ਸ਼ਰਨ ਤੁਹਾਰੀ।
ਜਦੋਂ ਅਸੀਂ ਕਥਾ ਦਾ ਪੁਰਾਤਨ ਇਤਿਹਾਸ ਪੜ੍ਹਦੇ ਹਾਂ ਤਾਂ ਜ਼ਿਕਰ ਮਿਲਦਾ ਗੁਰਸੰਗਤ ਜੀ ਹੁਕਮਨਾਮੇ ਦੀ, ਮੁੱਖ ਵਾਕ ਦੀ ਜਦੋਂ ਕਥਾ ਹੁੰਦੀ ਹੈ ਤਾਂ ਸ਼ਬਦ ਦਾ ਪਹਿਲਾਂ ਸੰਖੇਪ ਭਾਵ, ਭਾਵ ਅਰਥ ਕੀ ਭਾਵ ਹੈ ਸ਼ਬਦ ਦਾ, ਫਿਰ ਸ਼ਬਦ ਦੀ ਵਿਆਖਿਆ। ਇਹ ਨਹੀਂ ਕਿ ਸ਼ਬਦ ਸ਼ੁਰੂ ਕਰ ਲਿਆ ਇੱਧਰ ਉੱਧਰ ਦੀਆਂ ਸੰਸਾਰੀ ਗੱਲਾਂ ਮਾਰ ਕੇ ਸ਼ਬਦ ਦੇ ਅਰਥ ਕਰਕੇ ਫਤਿਹ ਬੁਲਾ ਦਿੱਤੀ। ਜੋ ਸੰਸਾਰ ਦੇ ਵਿੱਚ ਚੱਲ ਰਿਹਾ ਹੈ, ਜੋ ਨਿੰਦਿਆ ਕੂੜ ਪ੍ਰਚਾਰ ਕਰੰਟ ਵਿਸ਼ੇ ਚੱਲ ਰਹੇ ਆ, ਜਿਹਨੂੰ ਕਹਿੰਦੇ ਅੱਜ ਕੱਲ੍ਹ ਨਾ ਵੀ ਕਥਾ 'ਚ ਕਰੰਟ ਵਿਸ਼ਾ ਬੋਲੋ, ਉਹ ਕਰੰਟ ਵਿਸ਼ੇ ਬੋਲਣ ਨੂੰ ਕਥਾ ਨਹੀਂ ਕਹਿੰਦੇ, ਉਹ ਤਾਂ ਮੁੱਖ ਵਾਕ ਦੀ ਨਿਰਾਦਰੀ ਹੈ। ਮੁੱਖ ਵਾਕ ਦੇ ਵਿੱਚ ਸਤਿਗੁਰੂ ਕੀ ਕਹਿ ਰਹੇ ਆ ਸਾਨੂੰ, ਕਿਉਂਕਿ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਭਾਵੇਂ ਕਿਸੇ ਵੀ ਅਸਥਾਨ ਦਾ ਹੁਕਮਨਾਮਾ ਹੈ, ਸਿੱਖ ਪੰਥ ਦੇ ਵਿੱਚ ਇਹ ਪ੍ਰਥਾ ਰਹੀ ਹੈ ਜਦੋਂ ਵੀ ਸਿੱਖ ਕਿਸੇ ਕਾਰਜ ਲਈ ਨਿਕਲਦਾ ਹੈ ਤਾਂ ਸਤਿਗੁਰੂ ਅੱਗੇ ਅਰਦਾਸ ਕਰਕੇ ਮੁੱਖ ਵਾਕ ਲੈਂਦਾ, ਹੁਕਮਨਾਮਾ ਲੈਂਦਾ ਹੈ, ਵੇਖਦਾ ਵੀ ਸਤਿਗੁਰੂ ਮੈਨੂੰ ਕੀ ਕਹਿ ਰਹੇ ਆ। ਜਦੋਂ ਮਿਸਲਾਂ ਦਾ ਇਤਿਹਾਸ ਆਉਂਦਾ ਹੈ ਤਾਂ ਉਸ ਵੇਲੇ ਜ਼ਿਕਰ ਆਇਆ ਵੀ ਤੁਸੀਂ ਸਿੱਖੋ ਕਿਲ੍ਹੇ ਨੂੰ ਜਿੱਤਣ ਚੱਲੇ ਹੋ, ਕਿਲ੍ਹਾ ਤਾਂ ਬੜਾ ਤਕੜਾ ਕਿਲ੍ਹਾ ਹੈ, ਬੜੀ ਭਾਰੀ ਫੌਜ ਹੈ, ਅਸਲ ਹੈ, ਬਰੂਦ ਹੈ, ਤੋਪਾਂ ਹੈ, ਤੁਹਾਡੇ ਕੋਲ ਕੀ ਹੈ? ਤਾਂ ਇੱਕ ਬਜ਼ੁਰਗ ਸਿੱਖ ਨੇ ਕਿਹਾ ਸੀ ਸਾਡੇ ਕੋਲ ਸਾਡੇ ਇਸ਼ਟ ਸਾਡੇ ਪਰਮੇਸ਼ਵਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆਵਾਜ਼ ਹੈ, ਗੁਰੂ ਦਾ ਹੁਕਮਨਾਮਾ ਹੈ, ਗੁਰੂ ਨੇ ਕਿਹਾ ਹੈ ਵੀ ਜਾਓ ਤੁਹਾਡੀ ਫਤਿਹ ਹੋਵੇਗੀ, ਜਿੱਤ ਹੋਵੇਗੀ। ਤੇ ਖਾਲਸੇ ਨੇ ਚੜ੍ਹਾਈ ਕੀਤੀ, ਸੱਚਮੁੱਚ ਜਿੱਤ ਹੀ ਹੋਈ ਸੀ। ਹੁਕਮਨਾਮਾ ਸਰਬ ਸਾਂਝਾ ਹੁੰਦਾ ਹੈ। ਜਦੋਂ ਕੋਈ ਵਿਸ਼ੇਸ਼ ਆਪਣੇ ਲਈ ਅਰਦਾਸ ਕਰਦਾ ਹੈ ਤਾਂ ਮਨੁੱਖ ਲਈ ਵਿਸ਼ੇਸ਼ ਤੌਰ 'ਤੇ ਹੁਕਮਨਾਮਾ ਸਤਿਗੁਰੂ ਬਖਸ਼ਦੇ ਆ। ਉਹਦਾ ਭਾਵ ਕੀ ਹੈ? ਅੱਜ ਜੋ ਮਹਾਰਾਜ ਬਖਸ਼ਿਸ਼ ਕਰ ਰਹੇ ਹੈ, ਇਹ ਵਾਹਿਗੁਰੂ ਅਸੀਂ ਤੇਰੀ ਸ਼ਰਨ 'ਚ ਆਏ ਹਾਂ, ਸਾਨੂੰ ਕੋਈ ਹੋਰ ਥਾਂ ਨਹੀਂ ਢੋਈ ਨਹੀਂ ਮਿਲ ਰਹੀ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਕਿਰਪਾ ਕਰ, ਸਾਡੇ ਪਾਪਾਂ ਨੂੰ ਨਾ ਵਿਚਾਰ, ਸਾਡੇ ਲੇਖਿਆਂ ਨੂੰ ਨਾ ਵਿਚਾਰ, ਲੇਖਿਆਂ ਨੂੰ ਛੱਡ ਕੇ ਤੂੰ ਮਿਹਰ ਕਰ, ਸਾਡੇ ਲੇਖੇ ਨਿਵੇੜ ਕੇ ਸਾਨੂੰ ਆਪਣੀ ਸ਼ਰਨ 'ਚ ਰੱਖ ਲੈ, ਮੁਕਤ ਕਰ ਦੇ। ਸਤਿਗੁਰੂ ਆਇਓ ਸ਼ਰਨ ਤੁਹਾਰੀ, ਹੇ ਸਤਿਗੁਰੂ ਅਸੀਂ ਤੁਹਾਡੀ ਸ਼ਰਨ 'ਚ ਆਉਂਦੇ ਹਾਂ। ਅਕਸਰ ਮਨੁੱਖ ਉਹਦੀ ਸ਼ਰਨ 'ਚ ਜਾਂਦਾ ਹੈ ਜਿਹੜਾ ਆਪਣੇ ਨਾਲੋਂ ਬਲੀ ਹੋਵੇ, ਆਪਣੇ ਨਾਲੋਂ ਤਾਕਤਵਰ ਹੋਵੇ, ਅਤੇ ਸਤਿਗੁਰੂ ਜੈਸਾ ਕੌਣ ਹੈ? ਬਾਣੀ 'ਚ ਆਪਾਂ ਪੜ੍ਹਦੇ ਹਾਂ ਰੋਜ਼, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਸਤਿਗੁਰੂ ਦੀ ਪਹੁੰਚ ਹੈ। ਕਿੱਡੀ ਕੁ ਪਹੁੰਚ? ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਮਾਤਾ ਦੇ ਉਧਰ ਦੇ ਵਿੱਚ ਵੀ ਰੱਖਿਆ ਕਰਨ ਵਾਲਾ ਉਹ ਪਰਮੇਸ਼ਰ ਹੈ। ਮਾਤਾ ਦੇ ਉਧਰ ਦੇ ਵਿੱਚ ਹੈ ਕਿਸੇ ਦੀ ਪਹੁੰਚ? ਕੇਵਲ ਸਤਿਗੁਰੂ ਦੀ, ਕੇਵਲ ਸਤਿਗੁਰੂ। ਉੱਥੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿੱਥੇ ਮਾਤਾ ਦੇ ਉਧਰ 'ਚ ਰੱਖਿਆ ਕਰਦੇ ਹੈ ਉਹ ਜੇ ਸੰਸਾਰ ਦੇ ਅੰਦਰ ਮਾਇਆ ਅੱਗ ਵਰਤ ਰਹੀ ਹੈ, ਇੱਥੇ ਵੀ ਸਤਿਗੁਰੂ ਰੱਖਿਆ ਕਰਦੇ ਆ। ਤੇ ਸਤਿਗੁਰੂ ਦਾ ਨਾਮ ਕੈਸਾ ਸਮਰੱਥ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਡਾਕਟਰ ਭਾਈ ਵੀਰ ਸਿੰਘ ਜੀ ਅੰਮ੍ਰਿਤਸਰ ਦੀ ਧਰਤੀ ਦੇ ਮਹਾਨ ਵਿਦਵਾਨ ਤੇ ਕਮਾਈ ਵਾਲੇ ਆਤਮ ਰਸੀਏ ਗੁਰਮੁਖ ਹੋਏ ਨੇ, ਉਹਨਾਂ ਦੀਆਂ ਪੁਸਤਕਾਂ ਪੜ੍ਹੋ। ਮੈਂ ਅਕਸਰ ਜੇ ਕੋਈ ਮੈਨੂੰ ਪੁੱਛਦਾ ਤਾਂ ਮੈਂ ਬੇਨਤੀ ਕਰਦਾ ਉਹਨਾਂ, ਜੇ ਕਿਸੇ ਨੇ ਸਿਮਰਨ ਦੇ ਮਾਰਗ 'ਤੇ ਆਤਮਕ ਮਾਰਗ 'ਤੇ ਚੱਲਣਾ ਹੈ ਤਾਂ ਡਾਕਟਰ ਭਾਈ ਵੀਰ ਸਿੰਘ ਦੀ ਗੁਰਮੁਖ ਸਿੱਖਿਆ ਪੁਸਤਕ ਜ਼ਰੂਰ ਪੜ੍ਹੋ, ਪ੍ਰਸੰਗਲੀਆਂ ਪੁਸਤਕ ਪੜ੍ਹੋ। ਬੜਾ ਰਸਮਈ ਆਨੰਦਮਈ ਜੇਕਰ ਗੁਰਸੰਗਤ ਜੀ ਭਾਈ ਸਾਹਿਬ ਦੀਆਂ ਪੁਸਤਕਾਂ 'ਚ ਮਿਲਦਾ ਹੈ। ਭਾਈ ਸਾਹਿਬ ਦਾ ਇੱਕ ਮਿੱਤਰ, ਜਵਾਨੀ ਪਹਿਰੇ ਦਾ ਮਿੱਤਰ, ਬਚਪਨ ਪਹਿਰੇ ਦਾ ਮਿੱਤਰ, ਅਕਸਰ ਕਈ ਸਾਡੇ ਮਿੱਤਰ ਬਣਦੇ ਆ ਅਤੇ ਵਿਛੜਦੇ ਆ, ਨਵੇਂ ਮਿੱਤਰ ਬਣ ਜਾਂਦੇ ਆ, ਪੁਰਾਣਿਆਂ ਨੂੰ ਅਸੀਂ ਭੁੱਲ ਜਾਂਦੇ ਹਾਂ। ਇੱਕ ਦਿਨ ਕਹਿੰਦੇ ਭਾਈ ਸਾਹਿਬ ਨੂੰ ਟੈਲੀਫੋਨ ਆਉਂਦਾ ਹੈ ਕਿ ਤੁਹਾਡੇ ਬਚਪਨ ਅਤੇ ਜਵਾਨੀ ਦੇ ਪਹਿਰੇ ਦੇ ਮਿੱਤਰ ਅਖੀਰਲੇ ਸਵਾਸਾਂ 'ਚ ਨੇ, ਤੁਹਾਨੂੰ ਯਾਦ ਕਰ ਰਹੇ ਹੈ। ਅਤੇ ਭਾਈ ਸਾਹਿਬ ਜਾਂਦੇ ਹੈ, ਉਹ ਪੁਸਤਕ ਦੀ ਜ਼ਿਕਰ ਕਰਦੇ ਆ ਭਾਈ ਸਾਹਿਬ कि जिस वेले मैं गया वह कह रहा है भी मैं बड़े भयानक शकलों वाले जमदूत डरा रहे हैं, बरड़ा रहा है। अखीरले श्वासों से धुब्बा मार के रो पिया। भाई साहब बारे जानता सी भी कमाई वाले ने, गुरमुख ने, महापुरुख ने। कह लग्या, भाई साहब मेरे ते तरस करो, मैनू हुण अगला लोग दिखाई दे रहे हैं, पिछला पिछे दूर रह गया, मैनू बचा लो, मैनू बड़िया भयानक शकलों वाले आके डराउंदे है। भाई साहब कहन लगे, पुरखा हुण तेरे अखीरले सवास ने इस वेले होर की उपाय हो सकदा है। हुण तां तू गुरु नानक दा बख्शिया गुरमंत्र कह वाहिगुरु। उन्हें वाहिगुरु कहा। भाई साहब ने लिखिया पुस्तक दे विच तीन वार गुरसंगत जी वाहिगुरु कहाया। बाणी दा इक वचन है, गुरमुख कोट उधार दा दे नावै इक कणी। अपनी कमाई दे विच हिस्सा दे के गुरमुख करोड़ां दा उधार कर सकदा, मुक्त कर सकदा जिन्हें आप कमाया। ये नहीं भी कोई पखंडी, जिवें अज कल बहुत पखंडी टिकाने बन चुके है, जिहड़े कहिंदे आ वी असीं तुहानूं मुक्त कर देवांगे। पता उदों लगदा जिवें बंदा बहादुर नूं महाराज ने कहा सी, माधवदास पता तेरा गुरु कित्थे है? कहण लग्या, महाराज मुक्त हो गया। ओह महाराज कहण लगे, नहीं ओह तेरे बाग दे बूटे फल नूं तोड़ के लिया, उहदे विच कीड़े दी जूंज पिया होया। गुरु गोबिंद सिंह साहिब जी महाराज ने ओह कीड़े दी रूह नूं जगा के दिखा दिता सी माधवदास नूं, बंदा बहादुर नूं भी तेरा गुरु कीड़े दी जूंज पिया होया। ਆ ਜਦੋਂ ਲਭਾਈ ਕਹਿੰਦਾ ਇਤਿਹਾਸ ਪੜ੍ਹਦੇ, ਉੱਥੇ ਸੱਪ ਦੀ ਜੂਨੀ 'ਚ ਪਿਆ ਹੋਇਆ ਛੇਵੇਂ ਪਾਤਸ਼ਾਹ ਨੇ ਮੁਕਤ ਕੀਤਾ। ਜਦੋਂ ਮਹਾਰਾਜ ਦੇ ਨੇੜੇ ਆਇਆ, ਸਿੱਖ ਮਾਰਨ ਲੱਗੇ, ਮਹਾਰਾਜ ਕਹਿੰਦੇ ਮਾਰੋ ਉਹਨਾਂ ਨੂੰ, ਆਉਣ ਦਿਓ। ਮਹਾਰਾਜ ਨੇ ਚਰਨਾਂ ਦਾ ਜੋੜਾ ਸੁਹਾ ਕੇ ਨਾਲ, ਜਦੋਂ ਉਹਦੇ ਚਰਨਾਂ ਦਾ ਜੋੜਾ ਲਾਇਆ, ਉਹਦਾ ਸਰੀਰ ਫਟ ਗਿਆ, ਮੁਕਤ ਹੋ ਗਿਆ। ਸਿੱਖ ਇਤਿਹਾਸ ਕਹਿੰਦਾ ਸਿੱਖਾਂ ਦੇ ਪੁੱਛਣ 'ਤੇ ਮਹਾਰਾਜ ਨੇ ਦੱਸਿਆ ਵੀ ਇਹ ਪਖੰਡੀ ਗੁਰੂ ਸੀ, ਇਹਦੇ ਵਿੱਚ ਜਿਹੜੇ ਆ ਕੀੜੇ ਪਏ ਹੋਏ ਨੇ, ਇਹਦੇ ਸੇਵਕ ਸੀ, ਇਹਦੇ ਚੇਲੇ ਸੀ। ਪਹਿਲਾਂ ਇਹਨਾਂ ਦਾ ਮਾਲ ਸਵਾਬ ਖਾਂਦਾ ਸੀ, ਇਹਨਾਂ ਦੀ ਪੂਜਾ ਖਾਂਦਾ ਸੀ, ਉਹ ਹੁਣ ਇਹਨਾਂ ਤੋਂ ਲੇਖਾ ਲੈ ਰਹੇ ਆ। ਕਿਉਂਕਿ ਲੇਖਾ ਤਾਂ ਦੇਣਾ ਹੀ ਪੈਣਾ ਨਾ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਜਿਹੜਾ ਵੀ ਅਸੀਂ ਕਰਮ ਕਰ ਰਹੇ ਹਾਂ ਉਹ ਬੀਜ ਰਹੇ ਹਾਂ, ਭਾਵੇਂ ਪੁੰਨ ਹੈ ਭਾਵੇਂ ਪਾਪ ਹੈ, ਤੇ ਅੱਗੇ ਜਾ ਕੇ ਉਹਦਾ ਲੇਖਾ ਫਲ ਅਸੀਂ ਭੋਗਣਾ ਹੀ ਭੋਗਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਇਹੋ ਜਿਹੇ ਪਖੰਡੀਆਂ ਦਾ ਉਧਾਰ ਕੀਤਾ। ਭਾਈ ਵੀਰ ਸਿੰਘ ਜੀ ਨੇ ਨਾਮ ਦੀ ਕਣੀ ਦਿੱਤੀ, ਵਾਪਸ ਆਏ ਹੈ। ਪੁਸਤਕ ਦੇ ਜ਼ਿਕਰ ਆਉਂਦਾ, ਕਹਿੰਦੇ ਰਾਤ ਨੂੰ 1:15 ਵਜੇ ਭਾਈ ਸਾਹਿਬ ਨੂੰ ਸੁਪਨਾ ਆਉਂਦਾ। ਸੁਪਨੇ ਵਿੱਚ ਕੀ ਵੇਖਦੇ ਆ, ਗੁਰਮੁਖ ਬੜੀ ਪਵਿੱਤਰ ਰੂਹ ਦਿਖਾਈ ਦਿੰਦੀ ਹੈ, ਬੜੇ ਆਨੰਦ ਵਿੱਚ ਹੈ, ਤੇ ਬੈਠਾ ਕਿੱਥੇ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਲਾਚੀ ਵੇਰ ਦੀ ਟਾਹਣੀ ਤੇ। ਭਾਈ ਸਾਹਿਬ ਨੂੰ ਕਹਿੰਦਾ, ਭਾਈ ਸਾਹਿਬ ਗੁਰੂ ਰਾਮਦਾਸ ਨੇ ਤਰਸ ਕੀਤਾ, ਨਾਮ ਦੀ ਇੱਕ ਕਣੀ ਨਾਲ ਮੈਨੂੰ ਮੁਕਤ ਕਰ ਦਿੱਤਾ ਹੈ, ਆਪਣੇ ਦਰ ਤੇ ਮੈਨੂੰ ਰੱਖ ਲਿਆ ਮਹਾਰਾਜ ਨੇ। ਭਾਈ ਸਾਹਿਬ ਦੇ ਨੇਤਰ ਖੁੱਲਦੇ ਹੈ। ਜਦੋਂ ਭਾਈ ਸਾਹਿਬ ਨੇ ਸਵੇਰ ਵੇਲੇ ਸੇਵਕ ਨੂੰ ਭੇਜ ਕੇ ਖਬਰ ਮੰਗਾਈ ਤਾਂ ਪਤਾ ਲੱਗਿਆ, ਘਰ ਵਾਲਿਆਂ ਨੂੰ ਦੱਸਿਆ ਵੀ ਰਾਤ ਨੂੰ ਸਹੀ 1:15 ਵਜੇ ਪ੍ਰਾਣ ਤਿਆਗ ਗਿਆ ਸੀ। ਭਾਈ ਸਾਹਿਬ ਨੂੰ ਦਾਤਾ ਵੀ ਧੰਨ ਗੁਰੂ ਰਾਮਦਾਸ ਨੇ ਕਿਰਪਾ ਵਰਤਾ ਦਿੱਤੀ। ਗੁਰਸੰਗਤ ਜੀ, ਸਤਿਗੁਰੂ ਐਸੇ ਸਮਰੱਥ ਨੇ, ਵੱਡੇ ਵੱਡੇ ਪਾਪੀਆਂ ਨੂੰ ਜਿਹਨਾਂ ਨੂੰ ਮਹਾਰਾਜ ਨੇ ਕਿਹਾ ਬਾਣੀ 'ਚ, ਅਜਾਮਲ ਪਾਪੀ ਜਗ ਜਾਣਾ ਹੈ ਨਿਮਖ ਮਾਹੀ ਨਿਸਤਾਰਾ, ਜਿਹੜਾ ਸ਼ਰਨ ਆਇਆ, ਜਿਤੇ ਸ਼ਰਨ ਆਏ ਹੈ ਤਿਤੇ ਰਾਖ ਲਏ ਹੈ। ਮਹਾਰਾਜ ਕਲੰਗੀਆ ਵਾਲੇ ਪਾਤਸ਼ਾਹ ਕਹਿੰਦੇ ਜਿੰਨੇ ਸ਼ਰਨ ਆਏ ਹੈ ਉਹ ਅਸੀਂ ਰੱਖ ਲਏ ਆ। ਪੁਰਾਤਨ ਸਮੇਂ ਮਾਈਆਂ ਬੇਅੰਤ ਪੀਣ ਪੀਂਦੀਆਂ ਘਰ ਦੇ ਵਿੱਚ, ਅੱਜ ਕੱਲ੍ਹ ਤਾਂ ਚੱਕੀਆਂ ਨੇ, ਆਟੇ ਪਿਹਾ ਕੇ ਅਸੀਂ ਘਰਾਂ 'ਚ ਲਿਆਉਂਦੇ ਹਾਂ। ਪੁਰਾਤਨ ਸਮੇਂ ਮਾਈਆਂ ਘੰਟਿਆਂ ਵੱਧੇ ਆਟਾ ਪੀਂਦੀਆਂ ਚੱਕੀ ਦੇ ਨਾਲ, ਦੋਏ ਪੁਲ ਜੋੜ ਕੇ। ਬਾਣੀ ਦੇ ਵਿੱਚ ਵੀ ਬਚਨ ਆਉਂਦਾ ਚੱਕੀ ਦਾ, ਦੋ ਪੁੜਾਂ ਨੂੰ ਜੋੜ ਕੇ ਜਦੋਂ ਚੱਕੀ ਲੈ ਕੇ ਮਾਈਆਂ ਬੈਠਦੀਆਂ ਪੀਹਣ ਪੀਂਦੀਆਂ, ਤਾਂ ਗੁਰਸੰਗਤ ਜੀ ਜਦੋਂ ਪੀਹਣ ਪੀ ਕੇ ਹਟਦੀਆਂ, ਪੁੜਾਂ ਨੂੰ ਖੋਲਦੀਆਂ ਸਾਫ਼ ਕਰਦੀਆਂ, ਤਾਂ ਕਿੱਲੀ ਨਾਲ ਬੇਅੰਤ ਵਿੱਚ ਦਾਣੇ ਸਾਬਤ ਲੱਗੇ ਰਹਿ ਜਾਂਦੇ। महाराज ने उदाहरण दे के समझाया जिहड़े शरण आउंदे आ उह बच जांदे आ। सतगुरु महाराज सच्चे पातशाह जी ने इसे लई बाणी दे विच सानूं इत्थे सिक्ख्या दित्ती है, सतगुर आयो शरण तुहारी सिखा अरदास कर। सतगुरु तुसी समर्थ हो, शरण आए नूं रखण दे समर्थ हो, मैं तुहाडी शरण विच आया।
सुख नाम हर सूबा चिंता लाहे हमारी।
अर्थ करन लग्या इत्थे मिला सुख नाम हर सोभा। नाम हर जिहड़ा शब्द है वह पहला लगेगा, मिला नाम हर। हे सतगुरु जी जे तुसी हरि वाहिगुरु का दिता हुआ नाम मैनू दे दिओ तां नाम द्वारा ही सोभा ते नाम द्वारा ही सुख मिलना। क्योंकि असी जिन्ने मर्जी सुखां दे साधन कट्ठे कर लिए जिन्ना चिर आत्मक सुख नहीं है उन्ना चिर मन नूं शांति नहीं। लख एसियां च बह जाइए जे मन दे विच टिका नहीं शांति नहीं मनुख तड़फदा रहिंदा है भड़कदा रहिंदा है। इसलिए कहा सुख नाहीं बहुत है धन खाटे, सुख नाहीं पेखा निरत नाटे, सुख नाहीं बहु देश कमाए, सर्व सुखा हर हर त्याए। सारे सुख नाम जपन विच ने। महाराज कहिंदे जे तुहाडा नाम मिल जावे सतगुरु जी तां नाम द्वारा ही सोभा संसार विच वी ते परलोक विच वी, ते नाम द्वारा ही लोक परलोक दे सुख ने। राम दे के सतगुरु जी कहिंदे कृपा करो महाराज मेरी चिंता ला दिओ। परलोक विच की बनेगा, लोक परलोक दियां जिहड़ियां चिंतावां ने, किसे नूं पैसे दी, किसे नूं रुजगार दी, किसे नूं धीआं पुत्तरां दी, किसे नूं रोग दी, किसे नूं कासे दी, किसे नूं कासे दी चिंता। चिंता चिता समान सियाणिआं ने कहा। महाराज सच्चे पातशाह दे अगे अरदास सतगुरु करन लई कह रहे आ, अरदास करो सतगुरु मैं तुहाडी शरण च हां, मैनूं नाम दे के चिंता ला दिओ।
अवर न सूजा दूजी ठाहर।
सतगुरु जी तुहाडी जैसी थां मैनूं किते होर नहीं मिलदी। जदों भाई लहणा जी ने वेख्या भी जिहड़ी देवी दी यात्रा करन लई मैं नाल संगी लैके जा रहे हैं वह देवी तां गुरु नानक दे दर घर ते अमृत वेले झाड़ू ला रही है। देवी नूं पुछिया देवी तूं तेरे तां मैं यात्रा ते जा रहे हां तूं इत्थे। कहन लगी लैणे आ जिहड़े लोक मेरे दर ते आ के टनियां खड़का के मैथों मंगदे है उहनां नूं देण लई मेरे कोले कलयुग दे विच कुछ भी, कलयुग च गुरु नानक दा राज है। असीं सारियां शक्तियां आ के गुरु नानक दे दर ते झाड़ू ला के इत्थों दातां लै के जाने आ ते लोकां च वंडदे आ। भाई लैणा कहन लग्गिया फिर देवी जी तो तू मंगदी आ मैं भी उह तों ही मंगांगा, ते इत्थों की मंगणा, मंगतिआं तों की मंगणा होया, दाते तो मंगिए। सबना जिया का एक दाता सो मैं निसर ना जाए। जिथे बड़ियां बड़ियां देवियां देवते पीर पैगंबर हाथ जोड़े खड़े है वो गुरु नानक दे दरबार दे अगे आके अरदास करो। महाराज कहिंदे आवर न सूझा दूजे ठाहर। महाराज ताडे जैसा समर्थ सतगुरु समर्थ दाता होर सानू नहीं मिलिया। महाराज ये नहीं कितने होर नहीं गए, ऐसे घर हम बहुत बसाए, बड़े थावां ते भड़क के आए हैं, बड़िया जूनां च भड़क के आए हैं, बड़िया थावां ते होके आए हैं, पर हार के हंभ के महाराज हुण तुहाडी शरण च आके पै गए हैं।
लिखा छोड़ अलिखा छूटा है।
महाराज कृपा करो हुण लिखा ना विचारो। जे असीं आके महाराज नूं चंगे कर्म गिणावांगे ना, गिणतियां मिणतियां गिणावांगे वी मैं खंड पाठ कराया महाराज, मैं सहज पाठ कराया। वैसे तो अजकल लोग एक पा लत्थी नहात्या दो पा चढ़िए सो होर, एक पाप लाउण आउंदे आ बाणी कहिंदे दो पाप चढ़ा के जांदे आ। बहुते लोग तो यह देखण आउंदे आ गुरु घर दे विच निंदिया चुगली लई थां देखदे आ, देखदे आ वी गुरु घर दे विच कोई ऊण तां ही लभे ते असीं उहनूं फेसबुक ते पा के वट्सएप ते पा के प्रचारीए। मैं बेनती करना चाहवांगा संगत जी अपने घर च कुछ हो जाए ਸਾਡਾ ਸਾਰਾ ਜ਼ੋਰ ਲੱਗ ਜਾਂਦਾ ਵੀ ਬਾਹਰ ਨਾ ਕਿਸੇ ਨੂੰ ਪਤਾ ਲੱਗੇ ਤੇ ਗੁਰੂ ਘਰ ਦੀ ਮਾੜੀ ਜਿਹੀ ਗੱਲ ਹੋ ਜਾਵੇ ਵੀ ਫਿਕਰ ਲੱਗਿਆ ਪਿਆ ਹੁੰਦਾ ਵੀ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ ਫੇਸਬੁੱਕ ਪਾਉਣ ਤੇ ਸਟੇਟਸ ਪਾਉਣ ਤੇ ਵਟਸਐਪ ਤੇ ਮੈਂ ਪਿੱਛੇ ਨਾ ਰਹਿ ਜਾਵਾਂ ਗੁਰੂ ਘਰ ਦੀ ਨਿੰਦਿਆ ਕਰਨ ਪਿੱਛੇ। ਜੇ ਏਡੇ ਹੀ ਵੱਡੇ ਚਿੰਤਕ ਸਿੱਖਾਂ ਸੀ ਏਡੇ ਵੱਡੇ ਫਿਕਰ ਕਰਨ ਵਾਲੇ ਹਾਂ ਤਾਂ ਗੁਰੂ ਘਰ 'ਚ ਆ ਕੇ ਪ੍ਰਬੰਧਕਾਂ ਨਾਲ ਮਿਲ ਬੈਠ ਕੇ, ਜੇ ਮਿਲ ਬੈਠ ਕੇ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਵਿਚਾਰ ਕਰਕੇ ਗੱਲ ਨੂੰ ਹੱਲ ਕੀਤਾ ਜਾ ਸਕਦਾ। ਫੇਸਬੁੱਕ ਕੋਈ ਹੱਲ ਹੈ? ਅੱਜ ਕੇਵਲ ਸਿੱਖਾਂ ਕੋਲ ਫੇਸਬੁੱਕ ਤੇ ਵਟਸਐਪ ਹੀ ਰਹਿ ਗਿਆ ਵਿਚਾਰ ਦਾ ਥਾਂ। ਗੁਰੂ ਘਰ ਦੀ ਨਿੰਦਿਆ ਕਰਨ ਦੇ ਲਈ ਗੁਰੂ ਘਰ 'ਚ ਬਹੁਤੇ ਲੋਕ ਆਉਂਦੇ ਆ ਵੀ ਦੇਖੀਏ ਤਾਂ ਸਹੀ ਗੁਰੂ ਘਰ 'ਚ ਸੇਵਾਦਾਰ ਕਰਦੇ ਕੀ ਆ। ਇਹ ਨਹੀਂ ਦੇਖਣਾ ਵੀ ਗੱਲ ਕੀ ਹੈ, ਉਹਨੂੰ ਹੋਰ ਦਾ ਹੋਰ ਹੀ ਰੂਪ ਬਣਾ ਕੇ ਪੇਸ਼ ਕਰ ਦੇਣਾ ਆਪਣੀ ਗੱਲ ਨੂੰ ਚਮਕਾਉਣ ਲਈ। ਸੰਗਤ ਜੀ, ਇਹ ਲੇਖੇ ਸਾਨੂੰ ਦੇਣੇ ਪੈਣੇ ਆ। ਮਹਾਰਾਜ ਨੇ ਕਿਹਾ ਨਾ, ਕੱਚ ਪਕਾਈ ਉਥੇ ਪਾਏ ਨਾਨਕ ਅੱਗਾ ਗਿਆ ਜਾਪੇ ਜਾਏ। ਮਹਾਰਾਜ ਕਹਿੰਦੇ ਅੱਗੇ ਜਾ ਕੇ ਪਤਾ ਲੱਗਣਾ ਕੀ ਬਣਨਾ। ਇਹ ਤਾਂ ਵੱਡੀਆਂ ਸਿਆਣਪਾਂ ਚਤਰਾਈਆਂ ਉੱਥੇ ਪਤਾ ਲੱਗਣੀਆਂ ਨੇ ਵੀ ਕੌਣ ਸਿਆਣਾ ਤੇ ਕੌਣ ਮੂਰਖ ਹੈ। ਇਹ ਸਾਡੇ ਮਨ 'ਚ ਜਿਹੜੀ ਹਉਮੈ ਬੜੀ ਹੋਈ ਆ ਨਾ ਵੀ ਅਸੀਂ ਗੁਰੂ ਘਰ ਦੀ ਗੱਲ ਨੂੰ ਬਾਹਰ ਉਡਾ ਕੇ ਲੋਕਾਂ ਦੇ ਵਿੱਚ ਤਮਾਸ਼ਾ ਵਿਖਾ ਕੇ ਅਸੀਂ ਸਿਆਣੇ ਬਣ ਕੇ ਦਿਖਾਉਂਦੇ ਹਾਂ ਵੀ ਅਸੀਂ ਵੱਡੇ ਚਿੰਤਕ ਹਾਂ, ਵੱਡੇ ਬੁੱਧੀਜੀਵੀ ਹਾਂ, ਵੱਡੇ ਸਿਆਣੇ ਸਿੱਖ ਹਾਂ। ਅਸਲ 'ਚ ਮਹਾਂਮੂਰਖ ਨੇ ਉਹ ਅਸੰਖ ਨਿੰਦਕ, ਸਿਰ ਕਰਹੇ ਭਾਰ, ਨਿੰਦਿਆ ਦਾ ਭਾਰ ਆਪਣੇ ਸਿਰ ਲਈ ਬੈਠੇ ਆ। ਪਤਾ ਉਦੋਂ ਲੱਗਣਾ ਜਦੋਂ ਲੇਖੇ ਦੇਣੇ ਪੈਣੇ ਆ। ਇੱਕ ਇੱਕ ਗੱਲ ਦਾ ਲੇਖਾ ਹੋਣਾ ਉੱਥੇ, ਤਿਲ ਤਿਲ ਦਾ ਲੇਖਾ ਹੋਣਾ, ਸਾਂ ਸਾਂ ਦਾ ਲੇਖਾ ਹੋਣਾ। ਤੇ ਜਿਹਨੇ ਗੁਰੂ ਦੀ ਨਿੰਦਿਆ ਕੀਤੀ, ਗੁਰੂ ਘਰ ਦੀ ਨਿੰਦਿਆ ਕੀਤੀ, ਉਹਦੇ ਹਾਲ ਕੀ ਹੋਣੇ ਆ ਉਹ ਤਾਂ ਉਹੀ ਜਾਣਦੇ ਆ ਸਤਿਗੁਰੂ। ਗੁਰੇਜ ਕਰੀਏ ਗੁਰੂ ਘਰ ਦੀਆਂ ਗੱਲਾਂ ਨੂੰ ਫੇਸਬੁੱਕ ਤੇ ਪਾਉਣ ਤੇ, ਵਟਸਐਪ ਤੇ ਸਟੇਟਸ ਪਾਉਣ ਤੇ। ਅਰਦਾਸ ਕਰੀਏ ਸਤਿਗੁਰੂ ਅੱਗੇ, ਪੰਥ ਕੀ ਨਹੀਂ ਕਰ ਸਕਦਾ, ਸਿੱਖ ਕੀ ਨਹੀਂ ਕਰ ਸਕਦਾ, ਸਿਰ ਜੋੜ ਕੇ ਬੈਠੀਏ ਤੇ ਜਿਹੜੇ ਪੰਥਕ ਮਸਲੇ ਇਹਨਾਂ ਨੂੰ ਗੁਰੂ ਘਰ ਨੂੰ ਗੁਰੂ ਘਰ 'ਚ ਹੀ ਬੈਠ ਕੇ ਨਿਬੇੜੀਏ, ਫੇਸਬੁੱਕਾਂ ਦੇ ਨਾ ਪਾਈਏ। ਅਕਲ ਦਾ ਜਨਾਜ਼ਾ ਲੋਕ ਕੱਢ ਰਹੇ ਤੇ। ਮਹਾਰਾਜ ਕਹਿੰਦੇ ਲੇਖਾ ਛੋੜ ਅਲੇਖਾ ਛੂਟਾ, ਅਰਦਾਸ ਕਰੋ ਵੀ ਵਾਹਿਗੁਰੂ ਸਾਡੇ ਲੇਖੇ ਛੱਡ ਦਿਓ। ਲੇਖਿਆਂ ਦੇ ਵਿੱਚ ਅਸੀਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ, ਕਿਰਪਾ ਕਰੋ ਦੇਣ ਕੇ ਦਾਤੇ, ਮੇਰਾ ਗੁਣਿਆ ਵਿਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਾਤੇ ਹੀ। ਮਹਾਰਾਜ ਅਸੀਂ ਲੇਖਿਆਂ ਦੁਆਰਾ ਨਹੀਂ ਛੁੱਟ ਸਕਦੇ, ਸਾਨੂੰ ਮਹਾਰਾਜ ਅਲੇਖੇ ਲੇਖੇ ਤੋਂ ਰਹਿਤ ਕਰਕੇ ਮੁਕਤ ਕਰੋ, ਦਇਆ ਕਰੋ।
ਨਿਰਗੁਣ ਲੇਹ ਉਬਾਰੀ,
ਮੇਰੇ 'ਚ ਮਹਾਰਾਜ ਕੋਈ ਗੁਣ ਨਹੀਂ ਹੈ, ਔਗਣ ਹੀ ਔਗਣ ਨੇ। ਅੱਜ ਦਾ ਸਿੱਖ ਕਹਿਣਾ ਮਹਾਰਾਜ ਮੇਥੋਂ ਵੱਡਾ ਕੋਈ ਗੁਣਾ ਬਾਣ ਨਹੀਂ ਹੈ। ਬਹੁਤਾਤ ਇਹ ਹੋਈ ਪਈ ਆ, ਕਹਿੰਦਾ ਵੀ ਮੈਂ ਸਿਆਣਾ ਤੂੰ ਤਾਂ ਮੂਰਖੀ ਆ। ਅੱਜ ਦੇ ਸਮੇਂ ਦੇ ਵਿੱਚ ਸਿਆਣਪ ਦਾ ਬਹੁਤਿਆਂ ਨੂੰ ਫੋਬੀਆ ਹੋਇਆ ਵਾ, ਰੋਗ ਲੱਗਿਆ ਪਿਆ ਵੀ ਮੈਂ ਹੀ ਸਿਆਣਾ। ਨਿਮਰਤਾ ਤਾਂ ਖਿਮਾ ਤਾਂ ਬਹੁਤ ਘੱਟ ਵੇਖਣ ਨੂੰ ਮਿਲਦੀ ਆ। ਅੱਜ ਬਿਰਲੇ ਭਾਗਾਂ ਵਾਲੇ ਸਿੱਖ ਨੇ ਜਿਹਦੇ ਵਿੱਚ ਨਿਮਰਤਾ ਤੇ ਖਿਮਾ ਦਾ ਗੁਣ ਹੈ, ਨਹੀਂ ਤਾਂ ਸਿਆਣਪ ਦਾ ਫੋਬੀਆ, ਸਿਆਣਪ ਦਾ ਹੰਕਾਰ ਥਾਂ ਥਾਂ ਵੇਖਣ ਨੂੰ ਮਿਲ ਰਿਹਾ। ਅਕਲ ਦੇ ਜਨਾਜ਼ੇ ਨਿਕਲ ਰਹੇ ਆ। ਸੰਗਤ ਜੀ, ਗੁਰੂ ਘਰ ਦਾ ਨਹੀਂ ਕੁਝ ਘਟਣਾ, ਉਹ ਵੀ ਸਮਾਂ ਸੀ ਜਦੋਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਰਗੇ ਦੋ ਸਿੱਖੀ ਸੀ, ਕਹਿੰਦੇ ਤਰਸੇ ਵੀ ਸਿੱਖੀ ਖਤਮ ਹੋ ਗਈ। ਪਰ ਸਿੱਖੀ ਦੇਸਾਂ ਵਿਦੇਸਾਂ 'ਚ ਪ੍ਰਫੁੱਲਤ ਹੈ, ਸਿੱਖੀ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ। ਸਿੱਖੀ ਨਹੀਂ ਖਤਮ ਹੋ ਸਕਦੀ ਕਿਉਂਕਿ ਪੰਥ ਅਕਾਲ ਦਾ, ਜਦੋਂ ਤੱਕ ਅਕਾਲ ਆਪ ਹੈ ਉਦ ਤੱਕ ਉਹਦਾ ਪੰਥ ਉਹਦੀ ਫੌਜ ਹੈ, ਇਹਨੂੰ ਕੋਈ ਨਹੀਂ ਮਿਟਾ ਸਕਦਾ। ਇਹਦੇ ਫਿਕਰ ਛੱਡ ਕੇ ਆਪਣੀ ਮੁਕਤੀ ਦਾ ਉਪਾਅ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹੋ ਕਹਿੰਦੇ, ਅਰਦਾਸ ਕਰ ਵੀ ਹੇ ਵਾਹਿਗੁਰੂ ਮੈਨੂੰ ਨਿਰਗੁਣਾਂ ਦੇ ਨੂੰ, ਔਗਣਾਂ ਨਾਲ ਭਰੇ ਨੂੰ ਦਇਆ ਕਰਕੇ ਮੁਕਤ ਕਰ ਲੈ।
ਸਦ ਬਖਸ਼ਿੰਦ ਸਦਾ ਮਿਹਰਬਾਨਾ,
ਕਿਉਂਕਿ ਵਾਹਿਗੁਰੂ ਜੀ ਤੂੰ ਸਦਾ ਹੀ ਬਖਸ਼ਿੰਦ ਹੈ, ਬਖਸ਼ਿਸ਼ ਕਰਨ ਵਾਲਾ ਹੈ। ਵੱਡੇ ਵੱਡੇ ਪਾਪੀਆਂ ਨੂੰ ਸ਼ਰਨ ਆਇਆਂ ਨੂੰ ਮੁਕਤ ਕਰ ਦਿੰਦਾ। ਲੋੜ ਆ ਜੇ ਪਾਪ ਕੀਤੇ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਢਹਿ ਪਈਏ। ਜਿੰਨਾ ਚਿਰ ਢਹਿੰਦੇ ਨਹੀਂ ਭਾਈ ਗੁਰਦਾਸ ਜੀ ਦਾ ਬਚਨ ਆ ਵੀ ਹੇ ਵਾਹਿਗੁਰੂ ਜਦੋਂ ਵੇਖਦੇ ਹਾਂ ਤੂੰ ਭਗਤ ਬਛਲ ਹੈ ਤਾਂ ਸੁਣ ਕੇ ਮਨ ਉਦਾਸ ਹੋ ਜਾਂਦਾ। ਪੁੱਛਿਆ ਭਾਈ ਸਾਹਿਬ ਕਿਉਂ? ਕਹਿੰਦੇ ਭਗਤ ਬਛਲ ਦਾ ਅਰਥ ਤਾਂ ਵੀ ਜਿਹੜੇ ਭਗਤੀ ਕਰਨ ਵਾਲੇ ਆ ਉਹਨਾਂ ਨੂੰ ਵਾਹਿਗੁਰੂ ਪਿਆਰ ਕਰਦਾ, ਮੈਂ ਤਾਂ ਕੋਈ ਭਗਤੀ ਵੀ ਨਹੀਂ ਕੀਤੀ। ਫਿਰ ਕਹਿੰਦੇ ਜਦੋਂ ਸੁਣਦਾ ਵੀ ਉਹ ਵਾਹਿਗੁਰੂ ਦਿਆਲੂ ਹੈ ਤਾਂ ਮਨ ਨੂੰ ਤਰਵਾਸ ਆਉਂਦਾ ਹੈ। ਜਦੋਂ ਕਹਿੰਦੇ ਸੁਣਦਾ ਵੀ ਉਹ ਅੰਤਰਗਾਮੀ ਆ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਦਾ, ਉਹ ਤਾਂ ਭਲੇ ਬੁਰੇ ਦੇ ਅੰਦਰ ਦਾ ਹਿਰਦਾ ਜਾਣਦਾ ਹੈ, ਕੌਣ ਭਲਾ ਹੈ ਕੌਣ ਬੁਰਾ ਹੈ। ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਜਦੋਂ ਜਾਣਦਾ ਵੀ ਉਹ ਵਾਹਿਗੁਰੂ ਮਿਹਰਬਾਨ ਹੈ, ਕਿਰਪਾਲੂ ਹੈ, ਬਖਸ਼ਿੰਦ ਹੈ, ਦਾਤਾਰ ਹੈ, ਤਾਂ ਕਹਿੰਦੇ ਮਨ ਨੂੰ ਹੌਸਲਾ ਹੁੰਦਾ ਹੈ। ਮੇਰੀ ਦਸਾਂ ਦਾ ਕਹਿੰਦੇ ਉਹ ਸਿੰਬਲ ਦੇ ਰੁੱਖ ਵਰਗੀ ਹੈ ਜਿਹੜਾ ਬਰਿਆ ਮੱਧੀ ਪਾਣੀ ਲੈ ਕੇ ਵੀ ਹੋਕਾ ਹੀ ਰਹਿੰਦਾ, ਰਸ ਨਹੀਂ ਪੈਦਾ ਹੁੰਦਾ। ਇੰਨੇ ਸਾਲ ਹੋ ਗਏ ਸਿੱਖੀ ਚਾਏ ਨੂੰ, ਮੱਥਾ ਟੇਕਦੇ ਨੂੰ, ਬਾਣੀ ਪੜ੍ਹਦੇ ਨੂੰ, ਅੰਤਰ ਆਤਮੀ ਸੁਰਤ ਇੱਕ ਖਿਣ ਲਈ ਵੀ ਨਹੀਂ ਟਿਕੀ। ਬੜਾ ਮਨ ਸੁਣ ਕੇ ਉਦਾਸ ਹੁੰਦਾ। ਫਿਰ ਕਹਿੰਦੇ ਤਰਵਾਸ ਆਉਂਦਾ ਵੀ ਗੁਰੂ ਤਾਂ ਚੰਦਨ ਜੈਸਾ, ਜਿਵੇਂ ਚੰਦਨ ਰੁੱਖ ਸਿੰਬਲ 'ਚ ਵੀ ਖੁਸ਼ਬੂ ਪੈਦਾ ਕਰ ਦਿੰਦਾ ਹੈ, ਵੀ ਗੁਰੂ ਤਾਂ ਚੰਦਨ ਜੈਸਾ। ਗੁਰੂ ਦੀ ਸ਼ਰਨ 'ਚ ਆ ਕੇ ਸਿੱਖ ਢਹਿ ਪਵੇ ਮਨ ਵਾਣੀ ਕਰਮਾਂ ਸਰੀਰ ਕਰਕੇ, ਅਰਦਾਸ ਕਰੇ ਦਾਸ ਜਨ ਕਰ ਦਾਸ ਪਰ ਕੀਜੇ ਕਿਰਪਾ ਅਪਾਰ, ਆਪ ਹਾਥ ਦਾ ਰਾਖ ਮੋਹੇ ਮਨ ਕਰਮ ਵਚਨ ਵਿਚਾਰ। ਕਿਰਪਾ ਕਰੋ ਸਤਿਗੁਰੂ ਮੈਨੂੰ ਮਨ ਕਰਕੇ, ਕਰਮਾਂ ਕਰਕੇ, ਬਚਨਾਂ ਕਰਕੇ, ਵਿਚਾਰਾਂ ਕਰਕੇ ਰੱਖਿਆ ਕਰੋ। ਜਿਹੜਾ ਢਹਿ ਪੈਂਦਾ ਹੈ ਉਹ ਤੇ ਸਤਿਗੁਰੂ ਸਦ ਬਖਸ਼ਿੰਦ, ਸਦਾ ਬਖਸ਼ਦੇ ਆ, ਸਦਾ ਹੀ ਬਖਸ਼ਦੇ ਆਉਂਦੇ ਆ, ਮਿਹਰਬਾਨ ਨੇ, ਸਭਨਾ ਦੇ ਆਧਾਰੀ ਸਾਰਿਆਂ ਨੂੰ ਰਿਜਕ ਦਿੰਦੇ ਆ।
ਨਾਨਕ ਦਾਸ ਸੰਤ ਪਾਤਸ਼ਾਹ ਪਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਾਈ ਨਾਮ ਜਪਣ ਵਾਲੇ ਉਹਦੇ ਨਾਮੀ ਪੁਰਖ ਹੈ, ਜਿਹਨਾਂ ਨੂੰ ਸਵਾਸ ਸਵਾਸ ਵਿਸਰਦਾ ਨਹੀਂ, ਐਸੇ ਸੰਤ ਜਨ। ਸੰਤ ਸ਼ਬਦ ਸੁਣ ਕੇ ਹੀ ਕਈਆਂ ਨੂੰ ਤਾਂ ਐਲਰਜੀ ਹੋ ਜਾਂਦੀ ਹੈ, ਪਰ ਬਾਣੀ ਕਹਿੰਦੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਪ੍ਰਭੂ ਦੇ ਪਿਆਰੇ ਆ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਮੈਂ ਦਾਸ ਤੇਰੇ ਐਸੇ ਸੰਤਾਂ ਦੇ ਸ਼ਰਨ ਵਿੱਚ ਹਾਂ, ਐਸੇ ਨਾਮੀ ਪੁਰਖਾਂ ਦੇ ਜਿਹਨਾਂ ਨੂੰ ਇੱਕ ਖਿਣ ਲਈ ਵੀ ਇੱਕ ਸਵਾਸ ਵੀ ਨਾਮ ਨਹੀਂ ਭੁੱਲਦਾ, ਉਹ ਸੰਤਾਂ ਦੀ ਸ਼ਰਨ 'ਚ ਮੈਂ ਉਹਨਾਂ ਦੇ ਪਿੱਛੇ ਪਿਆ, ਉਹਨਾਂ ਦੀ ਮਹਾਰਾਜ ਸਿੱਖਿਆ ਕਮਾਈ ਹੈ।
ਰਾਖ ਲੇਹ ਬਾਰੀ,
ਤੁਸੀਂ ਆਪਣੇ ਬਿਰਦ ਬਾਣੀ ਦੀ ਲਾਜ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਹ ਵਾਰੀ ਰੱਖ ਦਿਓ। ਇਹ ਅੱਜ ਮੁੱਖ ਵਾਕ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਾਰੇ ਜਗਤ ਜਲੰਧਰ ਨੂੰ ਠਾਰਨ ਲਈ ਸਾਂਝਾ ਉਪਦੇਸ਼ ਬਖਸ਼ੇ ਹੈ। ਇਹ ਜਿਹੜਾ ਪਾਵਨ ਮੁੱਖ ਵਾਕ ਹੁੰਦਾ ਗੁਰਸੰਗਤ ਜੀ, ਇਹਨੂੰ ਸਾਰਾ ਦਿਨ ਅਸੀਂ ਕਮਾਉਣਾ ਹੁੰਦਾ, ਦੇਖਣਾ ਵੀ ਸਤਿਗੁਰੂ ਨੇ ਸਾਡੇ ਲਈ ਕੀ ਕਿਹਾ, ਕੀ ਹੁਕਮ ਕੀਤਾ। ਆਓ ਜੋ ਲੜੀਵਾਰ ਸ਼ਬਦ ਚੱਲ ਰਹੇ ਹੈ ਪਾਵਨ ਸਤਿਗੁਰੂ ਮਹਾਰਾਜ ਦਾ ਬਿਲਾਵਲ ਰਾਗ ਚੌਥੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਨੇ, ਪਾਵਨ ਅੱਖਰੀ ਅਰਥ ਸ਼ਬਦ ਦੇ ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਬਿਲਾਵਲ ਰਾਗ ਚ ਫਰਮਾਨ ਕਰਦੇ ਹਨ,
ਅੰਤਰ ਪਿਆਸ ਉੱਠੀ ਪ੍ਰਭ ਕੇਰੀ।
ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਦਾ ਜ਼ਿਕਰ ਇਹ ਸ਼ਬਦ ਦੇ ਵਿੱਚ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਦਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਓ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਹੈ ਮਨ ਦੇ ਵਿੱਚ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰਵਚਨ ਮਨ ਤੀਰ ਲਗਾਈ ਆ। ਇਹ ਅਵਸਥਾ ਬਣੀ ਕਿਵੇਂ? ਗੁਰੂ ਦੇ ਸ਼ਬਦ ਰੂਪੀ ਤੀਰ ਜਦੋਂ ਹਿਰਦੇ ਨੂੰ ਲੱਗੇ ਹੈ ਤਾਂ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ।
ਮਨ ਕੀ ਬਿਰਥਾ ਮਨ ਹੀ ਜਾਣੈ,
ਇਹ ਮਨ ਦੀ ਅਵਸਥਾ ਨੂੰ ਮਨ ਹੀ ਜਾਣਦਾ, ਹੋਰ ਨੀ ਕੋਈ ਜਾਣ ਸਕਦਾ।
ਅਵਰ ਕੇ ਜਾਣੈ ਕੋ ਪੀਰ ਪਰਈਆ,
ਦਰਸ਼ਨ ਦੇਖ ਤੁਸੀਂ ਸੁੱਧ ਕੀ ਨਾ ਸੁੱਧ ਰਹੇ, ਬੁੱਧ ਕੀ ਨਾ ਬੁੱਧ ਰਹੇ, ਮਤ ਮੈਂ ਨਾ ਮਤ ਹੈ। ਦਰਸ਼ਨਾਂ ਦੀ ਅਵਸਥਾ ਬੜੀ ਗੁਰਸੰਗਤ ਜੀ ਅਸਚਰਜ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸੁਪਨ ਦਰਸ਼ਨਾਂ ਦਾ ਜ਼ਿਕਰ ਕੀਤਾ ਹੈ। ਸੁਪਨ ਦਰਸ਼ਨ, ਚਿੱਤਰ ਦਰਸ਼ਨ, ਸਰਵਣ ਦਰਸ਼ਨ, ਪ੍ਰਤੱਖ ਦਰਸ਼ਨ, ਕਿਸੇ ਭਾਗਾਂ ਵਾਲੇ ਨੂੰ ਸੁਪਨੇ 'ਚ ਦਰਸ਼ਨ ਹੋ ਜਾਣ, ਬਾਣੀ ਹੁਣ ਸੁਣ ਰਹੇ ਹੋ ਸਰਵਣ ਦਰਸ਼ਨ, ਚਿੱਤਰ ਦਰਸ਼ਨ, ਫਿਰ ਪ੍ਰਤੱਖ ਦਰਸ਼ਨ, ਬਹੁਤ ਬਿਰਲੇ ਵੱਡੇ ਭਾਗਾਂ ਵਾਲੇ ਮਹਾਂਪੁਰਖਾਂ ਗੁਰਮੁਖਾਂ ਨੂੰ ਜਿਹਨਾਂ ਨੂੰ ਪ੍ਰਤੱਖ ਦਰਸ਼ਨ ਹੈ, ਉੱਥੇ ਫਿਰ ਸਾਰੀਆਂ ਸਿਆਣਪਾਂ ਚਤੁਰਾਈਆਂ ਸਭ ਕੁਝ ਖਤਮ ਹੋ ਜਾਂਦਾ ਹੈ। ਉਹ ਤਾਂ ਚੜ੍ਹਦੀ ਅਵਸਥਾ ਹੈ, ਉਹ ਅਵਸਥਾ ਨੂੰ ਪੀੜ ਨੂੰ ਮਹਾਰਾਜ ਕਹਿੰਦੇ ਹੋਰ ਕੌਣ ਕਹਿ ਸਕਦਾ ਹੈ।
ਰਾਮ ਗੁਰ ਮੋਹਨ ਮੋਹ ਮਨ ਲਈਆ,
ਹੇ ਰਾਮ ਹੇ ਭਾਈ, ਗੁਰੂ ਨੇ ਸ਼ਬਦ ਦੁਆਰਾ ਆਪਣੀ ਬਾਣੀ ਦੁਆਰਾ ਮੇਰੇ ਮਨ ਨੂੰ ਮੋਹ ਲਿਆ।
ਆਕਲ ਬਿਕਲ ਭਾਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ।
ਜਦੋਂ ਮੈਂ ਗੁਰੂ ਦਾ ਦਰਸ਼ਨ ਕੀਤਾ, ਮੇਰੀ ਅਕਲ ਜਿਹੜੀ ਅਕਲ ਸੀ ਉਹ ਬੇਅਕਲ ਹੋ ਗਈ, ਭਾਵ ਅਕਲ ਤੋਂ ਰਹਿਤ ਹੋ ਗਿਆ, ਮੇਰੀ ਮਤ ਕੰਮ ਕਰਨ ਨੂੰ ਹਟ ਗਈ। ਦਰਸ਼ਨ ਦੇਖਤੇ ਸੁੱਧ ਕੀ ਨਾ ਸੁੱਧ ਰਹੀ, ਮਤ ਮੈਂ ਨਾ ਮਤ ਹੈ, ਮਤ ਚ ਮਤ ਨਹੀਂ ਰਹਿੰਦੀ। ਜਿਵੇਂ ਬੰਦਾ ਬਹੁਤਾ ਖੁਸ਼ ਹੋ ਜਾਵੇ ਨਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵਾ ਮੈਂ ਕੀ ਬੋਲ ਰਿਹਾ ਕੀ ਕਰ ਰਿਹਾ, ਉਹ ਐਸੀ ਅਵਸਥਾ ਦਾ ਜ਼ਿਕਰ ਕਰ ਰਹੇ ਆ। ਜਦੋਂ ਕਹਿੰਦੇ ਗੁਰ ਦੇਖੇ, ਗੁਰੂ ਨੂੰ ਦੇਖਿਆ, ਹੁਣ ਲੋਟ ਪੋਟ ਹੋਏ ਪਈ ਆ। ਮੈਂ ਗੁਰੂ ਅੱਗੇ ਜਿੰਨਾ ਵੀ ਮੇਰੇ ਪਾਪਾਂ ਦੀ ਪੋਟ ਸੀ ਉਹ ਗੁਰੂ ਅੱਗੇ ਮੈਂ ਅਰਪਣ ਕਰ ਦਿੱਤੀ। ਜਿਵੇਂ ਪੰਡ ਕਹਿੰਦੇ ਪਈ ਹੁੰਦੀ ਇੱਕ ਥਾਂ ਟਿੱਕੀ, ਇਉਂ ਮੇਰੀ ਅਵਸਥਾ ਹੋ ਗਈ, ਗੁਰੂ ਅੱਗੇ ਸਮਾਧ ਅਵਸਥਾ 'ਚ ਟਿਕ ਗਿਆ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ,
ਨਿਰਖਤ ਫਿਰੋ ਸਭ ਦੇਸ ਦੇ ਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ।
ਦਰਸ਼ਨਾਂ ਦੀ ਤਾਂਘ ਵਾਲੇ ਗੁਰਮੁਖਾਂ ਦੀ ਅਵਸਥਾ ਕਹਿੰਦੇ ਆ ਵੀ ਜਿਹਨਾਂ ਨੂੰ ਦਰਸ਼ਨਾਂ ਦੀ ਤਾਂਘ ਹੈ, ਉਹ ਥਾਂ ਥਾਂ ਉਹ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਵਿਚਰਦੇ ਆ। ਉਹ ਦੇਖਦੇ ਆ, ਉਹ ਵਿਸ ਸੰਸਾਰ ਤੁਮ ਦੇਖਦੇ, ਉਹ ਹਰ ਕਾ ਰੂਪ ਹੈ, ਉਹ ਸਭ ਥਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਉਹਨਾਂ ਦੀ ਐਸੀ ਅਵਸਥਾ ਆਉਂਦੀ ਹੈ,
ਮਨ ਤਨ ਕਾਟ ਦਿਉ ਗੁਰ ਆਗੈ।
ਜਿਹੜੇ ਦਰਸ਼ਨ ਪ੍ਰਾਪਤ ਹੋ ਜਾਂਦੇ ਆ, ਉੱਥੇ ਫਿਰ ਕਹਿੰਦੇ ਅਵਸਥਾ ਕੀ ਬਣਦੀ ਹੈ, ਦਰਸ਼ਨਾਂ ਦੀ ਭੇਟਾ ਦਾ ਗੱਲ ਜ਼ਿਕਰ ਕਰਦੇ ਆ ਮਹਾਰਾਜ। ਮਨ ਤਨ ਕਾਟ ਦਿਉ ਗੁਰ ਆਗੈ, ਤਨ ਮਨ ਕਾਟ, ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਉੱਥੇ ਕੋਈ ਸੰਸਾਰੀ ਭੇਟਾ ਨਹੀਂ, ਉਹਦੇ ਦਰਸ਼ਨਾਂ ਬਦਲੇ। ਤਾਂ ਮਹਾਰਾਜ ਕਹਿੰਦੇ ਅਸੀਂ ਆਪਣਾ ਤਨ ਮਨ ਕੱਟ ਕੇ ਭੇਟ ਕਰਦੇ ਹਾਂ।
ਹਰ ਪ੍ਰਭ ਮਾਰਗ ਪੰਥ ਦਿਖਾਈਆ,
ਜਿਵੇਂ ਮੇਰੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਦਿਖਾਇਆ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਜਿਹੜਾ ਵਾਹਿਗੁਰੂ ਦੇ ਦਰਸ਼ਨਾਂ ਦਾ ਮਾਰਗ ਦੱਸਦਾ, ਐਸੇ ਗੁਰਮੁਖਾਂ ਨੂੰ ਤਾਂ ਮੈਂ ਪ੍ਰਾਣਾਂ ਦੀ ਭੇਟਾ ਅਰਪਦਾ, ਭਾਵ ਆਪਾਂ ਨਿਸ਼ਾਵਰ ਕਰਦਾ।
ਯਾਣ ਸੰਦੇਸਾ ਦੇ ਪ੍ਰਭ ਕੇਰਾ,
ਐਸੇ ਵਾਹਿਗੁਰੂ ਦੀ ਪ੍ਰਾਪਤੀ ਦਾ ਕੋਈ ਰਸਤੇ ਦੀ ਪ੍ਰਾਪਤੀ ਦਾ ਕੋਈ ਸੰਦੇਸਾ ਦੇਵੇ, ਭਾਵ ਕੋਈ ਮਾਰਗ ਦੱਸੇ।
ਤੇ ਅੰਤਰ ਮਨ ਤਨ ਮੀਠ ਲਗਈਆ,
ਪ੍ਰਭੂ ਦੀ ਪ੍ਰਾਪਤੀ ਦੇ ਮਾਰਗ ਦੇ ਜਿਹੜੇ ਬਚਨ ਨੇ ਗੁਰਮੁਖਾਂ ਦੇ, ਮਨ ਨੂੰ ਮਿੱਠੇ ਲੱਗਦੇ ਐ।
ਮਸਤਕ ਕਾਟ ਦਿਉ ਚਰਣਾ ਤਲ,
ਜੇ ਤੈਨੂੰ ਦੱਸ ਦਈਏ ਵੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਕੀ ਭੇਟਾਂ ਕਰੇ। ਮਹਾਰਾਜ ਕਹਿੰਦੇ ਮਸਤਕ ਕਾਟ ਦਿਉ ਚਰਨਾ ਤਲ, ਉਹਨਾਂ ਦੇ ਚਰਨਾਂ ਦੇ ਥੱਲੇ ਚਰਨ ਰੱਖਣ ਲਈ ਆਪਣਾ ਸਿਰ ਕੱਟ ਕੇ ਰੱਖਦੇ ਆ, ਐਸੀ ਭੇਟਾ ਮੈਂ ਅਰਪਾਂ।
ਹਰ ਪ੍ਰਭ ਮੇਲੇ ਮੇਲ ਮਿਲਈਆ,
ਜਿਹੜਾ ਮੈਨੂੰ ਹਰੀ ਹਰੀ ਪ੍ਰਭੀ ਵਾਹਿਗੁਰੂ ਨਾਲ ਮਿਲਾ ਦੇਵੇ, ਜਿਹੜਾ ਅਕਾਲ ਪੁਰਖ ਨਾਲ ਮਿਲਾ ਦੇਵੇ।
ਚੱਲ ਚੱਲ ਸਖੀ ਹਮ ਪ੍ਰਭ ਪਰ ਬੋਧ ਹੈ, ਗੁਣ ਕਾਮਣ ਕਰ ਹਰ ਪ੍ਰਭ ਲਹੀਆ।
ਕਹਿੰਦੇ ਇਹ ਜਦੋਂ ਤੁਕ ਦਾ ਅਰਥ ਵਿਦਵਾਨ ਗੁਰਮੁਖ ਕਰਨ ਲੱਗੇ, ਇਹਦਾ ਪਹਿਲਾ ਅਰਥ ਇਹ ਬਣਦਾ ਵੀ ਚੱਲ ਹੇ ਸਖੀ, ਆਪਾਂ ਚੱਲ ਕੇ ਵਾਹਿਗੁਰੂ ਨੂੰ ਸਿੱਖਿਆ ਦੇਈਏ, ਉਹਨੂੰ ਸਮਝਾਈਏ। ਕਹਿੰਦੇ ਵੀ ਇਹ ਤਾਂ ਅਰਥ ਬਣਦਾ ਨਹੀਂ, ਉਹ ਤਾਂ ਅਕਾਲ ਪੁਰਖ ਤਾਂ ਆਪ ਸਰਬ ਕਲਾ ਸਮਰੱਥ ਹੈ, ਉਹਨੂੰ ਕੀ ਸਿਖਾਉਣਾ, ਉਹਨੂੰ ਕੀ ਸਮਝਾਉਣਾ। ਫਿਰ ਦਾਨਿਆਂ ਨੇ ਇਹਦਾ ਅਰਥ ਕੀਤਾ ਵੀ ਚੱਲ ਚੱਲ ਸਖੀ, ਹੇ ਸਖੀ ਚੱਲ, ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਹਰ ਪ੍ਰਭ ਪਰ ਬੋਧਦਾ ਹੈ, ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਬੋਧ ਆ ਉਹ ਤੋਂ ਲੈ ਜਾ ਕੇ, ਉਹਦਾ ਬੋਧ ਹੈ ਦਾ ਅਰਥ ਗਿਆਨ ਆ ਜਿਹੜਾ, ਉਹ ਵਾਹਿਗੁਰੂ ਦੀ ਸ਼ਰਨ 'ਚ ਪੈ ਕੇ ਉਹਦੀ ਪ੍ਰਾਪਤੀ ਦਾ ਗਿਆਨ ਮਿਲਦਾ, ਹੋਰ ਨਹੀਂ ਕਿਤੋਂ ਮਿਲਦਾ। ਹਰ ਪ੍ਰਭ ਲਈ ਆ, ਉਹ ਵਾਹਿਗੁਰੂ ਦੀ ਸ਼ਰਨ ਚ ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਮਿਲਦਾ ਹੈ।
ਭਗਤ ਵਸ਼ਲ ਉਹ ਕੋ ਨਾਮ ਕਹੀਅਤ ਹੈ,
ਉਹਦਾ ਜਿਹੜਾ ਨਾਮ ਭਗਤ ਵਸ਼ਲ ਹੈ, ਭਗਤਾਂ ਨੂੰ ਪਿਆਰ ਕਰਦਾ, ਬੰਦਗੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ।
ਸ਼ਰਨ ਪ੍ਰਭੂ ਤਿਸ ਪਾਸ਼ ਪਈਆ,
ਵਾਹਿਗੁਰੂ ਦੀ ਐਸੇ ਦੀ ਸ਼ਰਨ ਵਿੱਚ ਪੈ ਜਾਈਏ। ਗੁਰਸੰਗਤ ਜੀ ਚਾਰ ਪਦੇ ਪਾਵਨ ਅਸ਼ਟਪਦੀ ਦੇ ਹੋਏ ਨੇ। ਪਾਵਨ ਸ਼ਬਦ ਜੋ ਆਪ ਸੰਗਤਾਂ ਨੇ ਸਰਵਣ ਕੀਤਾ, ਹਿਰਦੇ ਵਿੱਚ ਥਾਂ ਦੇਣਾ, ਗੁਰਬਾਣੀ ਅਗਾਧ ਬੋਧ ਹੈ। ਗੁਰੂ ਘਰ ਦੇ ਕੁੱਕਰ ਜਾਣ ਕੇ ਹੋਈਆਂ ਭੁੱਲਾਂ ਆਪ ਸੰਗਤਾਂ ਨੇ ਖਿਮਾ ਕਰਨੀ। ਸਤਿਗੁਰੂ ਸਤਿਗੁਰੂ ਦੀ ਸੰਗਤ ਸਮਰੱਥ ਹੈ, ਅਰਦਾਸ ਕਰਨਾ ਸਤਿਗੁਰੂ ਕਿਰਪਾ ਕਰਨ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਆਓ ਅਖੀਰਲੀਆਂ ਤੁਕਾਂ ਸਰਵਣ ਕਰੀਏ ਜੀ।
ਚੱਲ ਚੱਲ ਸਖੀ ਹਮ ਪ੍ਰਭ ਪਰ ਬੋਧ ਹੈ, ਗੁਣ ਕਾਮਣ ਕਰ ਹਰ ਪ੍ਰਭ ਲਹੀਆ, ਭਗਤ ਵਸ਼ਲ ਉਆ ਕੋ ਨਾਮ ਕਹੀਅਤ ਹੈ, ਸਰਣ ਪ੍ਰਭ ਤਿਸ ਪਾਸ਼ ਪਈਆ।